नाम निरंजन जानो किन्नी प्रेम भगत लिबलाई ताते अंगद अंग संग भयो साइर तिन शब्द सुरत की नीब रखाई गुर अमरदास की अकथ कथा है एक जीह कछ कही न जाई सोडी सृष्ट सकल तारण को अब गुर रामदास को मिली वडाई गुर अमरदास की अकथ कथा है एक जीह कछ कही न जाई सोडी सृष्ट सकल तारण को अब गुर रामदास को मिली वडाई सज्जन सचा पात साहु सरसाहंद साहु जिस पास बैठिया सो ही है सबना दा वेसाहु
सतनाम श्री वाहिगुरु साहिब जी गुरमुख चूकै आवण जान गुरमुख दरगह पावै मान गुरमुख चूकै आवण जान गुरमुख दरगह पावै मान गुरमुख खोटे खरे पछाण गुरमुख लागै सहज ध्यान गुरमुख दरगै सिफत समाए नानक गुरमुख बंद न पाए गुरमुख नाम निरंजन पाए गुरमुख होमै शब्द जलाए गुरमुख साचे के गुण गाए गुरमुख साचा रह समाए गुरमुख साच नाम पद उत्तम होए नानक गुरमुख सगल भवन की सोजी होए कवण मूल कवण मत वेला तेरा कवण गुरु जिसका तू चेला कवण कथा ले रहो निरारे बोला नानक सुनो तुम बाले इस कथा का दे विचार भवजल शब्द लंघावन हार पवन आरंभ सतगुर मत वेला शब्द गुरु सुरत धुन चेला अकथ कथा ले रहो निराला नानक जुग जुग गुर गोपाला एक शब्द जित कथा विचारी गुरमुख होमै अग्न निवारी मैन के दंत क्यों खाइए सार जित गर्भ जाए सो कवन आहार। हिवै का घर मंदिर अग्न पिराहन, कवन गुफा जित रह आवाहन। इत उत किस को जान समावे, कवन ध्यान मन मन है समावे। इत उत किस को जान समावे, कवन ध्यान मन मन है समावे।
वाहिगुरु जी का खालसा, वाहिगुरु जी की फतेह।
सतनाम श्री वाहिगुरु साहिब जी। गुरमुख चूकै आवन जान,
परम सन्मान जोग गुरु रूप गुरु खालसा सात संगत जी। वाहिगुरु जी का खालसा, वाहिगुरु जी की फतेह। आप सरबत संगतां बहुत बहुत वड्डिया भागा वाले हो, जिन्हां नूं गरीब नवाज सच्चे पातशाह धन धन सतगुरु श्री गुरु रामदास साहिब सच्चे पातशाह महाराज जी दे पावन पवित्र दरबार सचखंड दरबार सचखंड श्री हरिमंदर साहिब जी दे पावन पवित्र दर्शन करन दा, अमृत सरोवर अंदर इशनान करन दा, और धन सतगुरु श्री गुरु अर्जन देव साहिब सच्चे पातशाह महाराज जी दे पावन पवित्र स्थान गुरुद्वारा दीवान हाल मंजी साहिब विखे सतसंगत करन दा शुभ सुभागा समा प्राप्त हो रहा है। अज चौथे गुरदेव धन धन सतगुरु श्री गुरु रामदास सच्चे पातशाह महाराज जी का पावन पवित्र गुरता गद्दी गुरपुरब है। धन धन रामदास गुर जिन सिरिया तिन सवारिया, पूरी होई करामात आप सिरजन हार धारिया। सच्चे पातशाह धन सतगुरु श्री गुरु रामदास साहिब जी महाराज, आप तीसरे गुरदेव धन श्री गुरु अमरदास सच्चे पातशाह महाराज जी दे पावन पवित्र चरणां च पावन पवित्र गुरधाम गुरस्थान गुरद्वारा श्री गोविंदवाल साहिब विखे सतगुरां दे दर्शन करन वास्ते पहुंचे हन। हजूर दे ऐसे दर्शन होए, ऐसी हिरदे दे अंदर खिच पई, ता उत्थे ही सच्चे पातशाह श्री गुरु अमरदास जी दे चरणां विच रह करके सेवा करन लग पए। धन सतगुरु श्री गुरु अमरदास सच्चे पातशाह महाराज जी ने ब्यास दरिया के किनारे ते दूसरे पातशाह श्री गुरु अंगद देव सच्चे पातशाह जी दे आग्या करन तों गोविंदवाल साहिब नगरी वसाई, और इत्थे सतगुरु जी ने ब्यास दरिया के किनारे ते बौली साहिब जी दी सेवा आरंभ कीती है। उस सेवा दे विच जिथे महापुरख बाबा बुढ़ा जी भाई गुरदास जी माई सेवा जी वर्गे गुरसिख माई भाई बड़ी श्रद्धा भावना नाल सेवा करते रहे, उत्थे चौथे पातशाह श्री गुरु रामदास जी महाराज जी ने भी अपने सीस उत्ते टोकरियां ढोईयां और लगातार उस सेवा विच रह के सतगुरु जी की आग्या विच रह के सतगुरु जी की प्रसन्नता की दात प्राप्त की। समा बहुत संकोचमा है, संखेप विच ही ਅਰਜ ਔਰ ਬੇਨਤੀ ਕਰਨੀ ਹੈ। ਸਤ ਸੰਗਤ ਜੀ, ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਦਾ ਭਾਵ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਆਪ ਜੀ ਨੇ ਇੱਕ ਕੌਤਕ ਰਚਿਆ ਹੈ। ਇੱਕ ਦਿਨ ਸੁੱਤੇ ਹੀ ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਨੂੰ ਔਰ ਸਤਿਗੁਰਾਂ ਦੀ ਪੁੱਤਰੀ ਬੀਬੀ ਦਾਨੀ ਜੀ, ਉਹਨਾਂ ਦੇ ਪਤੀ ਭਾਈ ਰਾਮਾ ਜੀ ਨੂੰ ਔਰ ਸਤਿਗੁਰਾਂ ਦੇ ਦੂਸਰੀ ਸਪੁੱਤਰੀ ਬੀਬੀ ਭਾਨੀ ਜੀ ਦੇ ਪਤੀ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਆਪਣੇ ਪਾਸ ਬੁਲਾਇਆ। ਆਗਿਆ ਕੀਤੀ, ਪੁਰਖੋ ਅਸੀਂ ਬੌਲੀ ਸਾਹਿਬ ਦੇ ਨਜ਼ਦੀਕ ਸੁੰਦਰ ਬਣਾਏ ਹੋਏ ਥੜੇ ਉੱਤੇ ਬੈਠ ਕੇ ਇਹ ਸਾਰੀ ਸੇਵਾ ਦੀ ਦੇਖ ਰੇਖ ਕਰਨੀ ਹੈ। ਦੀਵਾਨ ਸਜਾਇਆ ਕਰਨਾ, ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ ਬਖਸ਼ਿਸ਼ ਕਰਕੇ, ਗੁਰਮਤਿ ਦੇ ਉਪਦੇਸ਼ ਦੇ ਕੇ ਸੰਗਤਾਂ ਦੀ ਕਲਿਆਣ ਕਰਨੀ ਹੈ। ਸਾਡੇ ਬੈਠਣ ਵਾਸਤੇ ਸੁੰਦਰ ਥੜਾ ਬਣਾਇਆ ਜਾਏ ਔਰ ਜਿਹੜਾ ਬੜੇ ਪ੍ਰੇਮ ਦੇ ਨਾਲ ਔਰ ਬੜੀ ਸਿਆਣਪ ਦੇ ਨਾਲ ਭਾਵਨਾ ਨਾਲ ਸੁੰਦਰ ਥੜਾ ਉਸਾਰ ਕੇ ਤਿਆਰ ਕਰੇਗਾ, ਜਿਹੜਾ ਸਾਨੂੰ ਪ੍ਰਵਾਨ ਹੋਇਆ ਉਹ ਅਸੀਂ ਰੱਖ ਲਵਾਂਗੇ, ਦੂਸਰਿਆਂ ਨੂੰ ਢੁਆ ਦੇਵਾਂਗੇ। ਸਤਿ ਸੰਗਤ ਜੀ, ਭਾਈ ਮੋਹਰੀ ਜੀ ਨੇ ਬਚਨ ਸੁਣ ਕੇ ਕਿ ਜਦੋਂ ਸਤਿਗੁਰੂ ਜੀ ਨੇ ਥੜਾ ਇੱਕੋ ਹੀ ਰੱਖਣਾ ਤਾਂ ਉਹਨਾਂ ਨੇ ਤਾਂ ਥੜਾ ਬਣਾਉਣ ਦਾ ਖਿਆਲ ਹੀ ਮਨ ਵਿੱਚੋਂ ਤਿਆਗ ਦਿੱਤਾ। ਫਿਰ ਭਾਈ ਰਾਮਾ ਜੀ ਨੇ ਸਤਿਗੁਰੂ ਜੀ ਦੀ ਆਗਿਆ ਪਾ ਕੇ ਥੜਾ ਬਣਾਇਆ ਔਰ ਚੌਥੇ ਪਾਤਸ਼ਾਹ ਜੀ ਨੇ ਵੀ ਥੜਾ ਸਾਹਿਬ ਸਤਿਗੁਰੂ ਜੀ ਦੀ ਆਗਿਆ ਵਿੱਚ ਥੜਾ ਸਾਹਿਬ ਜੀ ਦੀ ਉਸਾਰੀ ਕੀਤੀ। ਜਦੋਂ ਦੋਨੋਂ ਥੜਿਆਂ ਦੀ ਸੇਵਾ ਹੋ ਗਈ, ਸ਼ਾਮਾਂ ਨੂੰ ਸਤਿਗੁਰੂ ਜੀ ਗਏ, ਦੋਨੋਂ ਥੜਿਆਂ ਨੂੰ ਵੇਖ ਕੇ ਆਗਿਆ ਕਰ ਦਿੱਤੀ ਕਿ ਸੁੰਦਰ ਅਤੇ ਸਹੀ ਨਹੀਂ ਬਣੇ, ਇਹਨਾਂ ਨੂੰ ਢਾ ਦਿੱਤਾ ਜਾਏ। ਆਗਿਆ ਮੰਨ ਕੇ ਢਾ ਦਿੱਤਾ ਗਿਆ। ਦੂਸਰੇ ਦਿਨ ਫਿਰ ਬਣਾਏ ਗਏ, ਫਿਰ ਢਾ ਦਿੱਤੇ ਗਏ। ਤੀਸਰੇ ਦਿਨ ਫਿਰ ਬਣਾਏ ਗਏ, ਫਿਰ ਢਾ ਦਿੱਤੇ ਗਏ। ਜਦੋਂ ਚੌਥੇ ਦਿਨ ਸਤਿਗੁਰੂ ਜੀ ਜਾਂਦੇ ਹੈ, ਭਾਈ ਰਾਮਾ ਜੀ ਧੰਨ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਮਹਾਰਾਜ, ਹੇ ਗੁਰੂ ਪਿਤਾ ਜੀ, ਤੁਹਾਡੀ ਉਮਰ ਬੜੀ ਬਿਰਧ ਹੋ ਚੁੱਕੀ ਹੈ, ਲਮੇਰੀ ਉਮਰ ਹੋਣ ਕਾਰਨ ਤੁਹਾਨੂੰ ਚੇਤਾ ਨਹੀਂ ਰਹਿੰਦਾ। ਮੈਂ ਤਾਂ ਤੁਹਾਡੇ ਦੱਸੇ ਮੁਤਾਬਕ ਬਹੁਤ ਸੁੰਦਰ ਥੜੇ ਦੀ ਸੇਵਾ ਕੀਤੀ ਸੀ, ਪਰ ਵਾਰ ਵਾਰ ਤੁਸੀਂ ਆਪਣੀ ਕਈ ਗੱਲ ਨੂੰ ਭੁੱਲਣ ਕਰਕੇ, ਬਿਰਧ ਅਵਸਥਾ ਹੋਣ ਕਰਕੇ ਵਾਰ ਵਾਰ ਥੜਿਆਂ ਨੂੰ ਢਾਉਣ ਲਈ ਆਗਿਆ ਕਰਦੇ ਹੋ ਅਤੇ ਵਾਰ ਵਾਰ ਮੇਰੇ ਕੋਲੋਂ ਇਹ ਕਾਰਜ ਨਹੀਂ ਹੋ ਸਕਦਾ। ਸਤਿਗੁਰੂ ਜੀ ਸ਼ਾਂਤ ਰਹੇ, ਕੋਈ ਬਚਨ ਨਾ ਕੀਤਾ। ਚੌਥੇ ਪਾਤਸ਼ਾਹ ਜੀ ਪਾਸ ਆਏ, ਚੌਥੇ ਦਿਨ ਥੜਾ ਬਣਿਆ। ਕਹਿਣ ਲੱਗੇ, ਪੁਰਖਾ, ਇਹ ਥੜਾ ਢਾ ਦੇ, ਸੁੰਦਰ ਨਹੀਂ ਬਣਾ ਸਕਿਆ। ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਨਿਮਰਤਾ ਦੇ ਮੁਜੱਸਮੇ ਸਤਿਗੁਰੂ ਜੀ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਮੈਂ ਅਗਿਆਨੀ ਜੀ, ਭੁੱਲਣਹਾਰ, ਤੁਹਾਡੇ ਤਾਤ ਪਰਜ ਨੂੰ ਸਮਝਣ ਤੋਂ ਅਸਮਰੱਥ ਹਾਂ। ਮੈਨੂੰ ਆਪ ਸੁਮਤੀ ਦਾ ਦਾਨ ਦਿਓ, ਆਪ ਵਿਵੇਕ ਬਖਸ਼ਿਸ਼ ਕਰੋ, ਆਪ ਜੀ ਦੀ ਰਜਾ ਅਨੁਸਾਰ ਮੈਂ ਸੇਵਾ ਨਿਭਾ ਸਕਾਂ, ਇਹ ਮੇਰੇ 'ਤੇ ਕਿਰਪਾ ਕਰੋ। ਗੁਰ ਇਤਿਹਾਸ ਵਿੱਚ ਜ਼ਿਕਰ ਆਇਆ, ਸੱਤ ਵੇਰੀ ਸਤਿਗੁਰੂ ਜੀ ਨੇ ਕਹਿ ਕੇ ਥੜੇ ਬਣਵਾਏ ਅਤੇ ਢਵਾਏ। ਅਖੀਰ ਜਦੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਗਿਆ ਦੇ ਵਿੱਚ ਰਜਾ ਵਿੱਚ ਰਹਿ ਕੇ ਨਿਰੰਤਰ ਸੇਵਾ ਕਰਦੇ ਰਹੇ, ਤਾਂ ਤੀਸਰੇ ਪਾਤਸ਼ਾਹ ਜੀ ਪ੍ਰਸੰਨ ਹੋਏ, ਕਹਿਣ ਲੱਗੇ ਹੁਣ ਸਾਡੇ ਬੈਠਣ ਵਾਸਤੇ ਬਹੁਤ ਸੁੰਦਰ ਥੜਾ ਤਿਆਰ ਹੋ ਚੁੱਕਾ ਹੈ, ਅਸੀਂ ਇਸ ਉੱਤੇ ਸੁਭਾਏਮਾਨ ਹੋ ਕੇ ਸੰਗਤਾਂ ਨੂੰ ਦੀਦਾਰ ਬਖਸ਼ਿਆ ਕਰਾਂਗੇ। ਬਹੁਤ ਪ੍ਰਸੰਨ ਹੋਏ ਸਤਿਗੁਰੂ ਜੀ, ਔਰ ਸਤਿਗੁਰੂ ਜੀ ਨੇ ਪ੍ਰਸੰਨਤਾ ਦੇ ਘਰ ਵਿੱਚ ਆਉਂਦਿਆਂ ਅੱਜ ਦੇ ਦਿਨ ਭਾਵ ਆਪਣੇ ਜੋਤੀ ਜੋਤ ਸਮਾਉਣ ਤੋਂ ਦੋ ਦਿਨ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ 1631 ਬਿਕਰਮੀ ਸੰਮਤ 1574 ਈਸਵੀ 29 ਸਤੰਬਰ ਭਾਦਰੋਂ ਸੁਦੀ ਤ੍ਰੋਦਸੀ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਵਾ ਕੇ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਕਰਕੇ 5 ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਪ੍ਰਕਰਮਾ ਕੀਤੀਆਂ ਔਰ ਆਗਿਆ ਕੀਤੀ ਹੈ ਸੰਗਤਾਂ ਨੂੰ ਕਿ ਗੁਰਸੰਗਤ ਜੀ, ਅੱਜ ਤੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੌਥੀ ਜੋਤ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਅਸੀਂ ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ਿਸ਼ ਕਰ ਦਿੱਤਾ ਹੈ, ਸਾਰੀਆਂ ਸੰਗਤਾਂ ਇਹਨਾਂ ਦੇ ਚਰਨੀ ਲੱਗ ਕੇ ਆਪਣਾ ਜੀਵਨ ਸਫਲ ਕਰੋ। ਭਾਈ ਮੋਹਰੀ ਜੀ ਨੂੰ ਆਗਿਆ ਕੀਤੀ, ਤੁਸੀਂ ਵੀ ਮੱਥਾ ਟੇਕੋ। ਬਾਬਾ ਬੁੱਢਾ ਜੀ ਅਤੇ ਹੋਰ ਸਾਰੇ ਗੁਰਸਿੱਖਾਂ ਨੂੰ ਆਗਿਆ ਕੀਤੀ, ਸਾਰਿਆਂ ਨੇ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਨਮਸਕਾਰ ਕੀਤੀ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਦਿਓ। ਇਹ ਸਤਿਗੁਰੂ ਜੀ ਨੇ ਆਪ ਗੁਰਬਾਣੀ ਅੰਦਰ ਜ਼ਿਕਰ ਕੀਤਾ, ਰਾਮਕਲੀ ਸਦ ਦੇ ਅੰਦਰ। ਸੋ ਸਾਧ ਸੰਗਤ ਜੀ, ਐਸੇ ਮੇਰੇ ਸਤਿਗੁਰੂ ਜੀ ਦਾ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਲੱਕ ਬੰਨ੍ਹ ਕੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਔਰ ਸਤਿਗੁਰਾਂ ਦੀ ਪਾਵਨ ਪਵਿੱਤਰ ਇਹ ਮਹਾਨ ਬਖਸ਼ਿਸ਼ਾਂ ਨੂੰ ਪ੍ਰਾਪਤ ਕੀਤਾ, ਔਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦਿਆਂ ਪੂਰਨ ਪ੍ਰਸੰਨਤਾ ਲੈ ਕੇ ਆਪ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਹੋਏ, ਔਰ ਧੰਨ ਗੁਰੂ ਅਮਰਦਾਸ ਜੀ ਦੇ ਆਗਿਆ ਕਰਨ ਤੋਂ ਫਿਰ ਆਪ ਜੀ ਨੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਅੰਮ੍ਰਿਤ ਸਰੋਵਰ ਦੀ ਇੱਥੇ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ, ਜਿਸ ਦਾ ਨਾਮ ਗੁਰੂ ਕਾ ਚੱਕ ਸੀ, ਇਸ ਨਗਰੀ ਦਾ ਪਹਿਲਾਂ ਇਸ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਈ, ਮਹਾਨ ਇਸ ਅੰਮ੍ਰਿਤਸਰ ਸਾਹਿਬ ਨਗਰੀ ਨੂੰ ਵਸਾਉਣਾ ਕੀਤਾ, ਮਹਾਨ ਸੰਗਤਾਂ ਦੇ ਉੱਤੇ ਪਰਉਪਕਾਰ ਕੀਤੇ ਹਨ। ਉਹਨਾਂ ਸਤਿਗੁਰਾਂ ਦੇ ਗੁਰਤਾ ਗੱਦੀ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਦੇਸ਼ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਜੁੜੀਆਂ ਹੋਈਆਂ ਹਨ, ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਤਾ ਗੱਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਮਨ ਦੀ ਇਕਾਗਰਤਾ ਨੂੰ ਸਤਿਗੁਰੂ ਜੀ ਦੀ ਗੁਰਬਾਣੀ ਨਾਲ ਜੋੜ ਕੇ, ਗੁਰਸ਼ਬਦ ਦੀ ਵਿਚਾਰ ਨਾਲ ਜੋੜ ਕੇ, ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ। ਸਮਾਂ ਬਹੁਤ ਸੰਕੋਚਵਾਂ ਹੈ, 5 ਪੌੜੀਆਂ ਸਿੱਧ ਗੋਸ਼ਟ ਵਿੱਚੋਂ ਆਪ ਸੰਗਤਾਂ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਸੁਣੋ। ਸਾਧ ਸੰਗਤ ਜੀ, ਪੁਰਾਤਨ ਸਮਿਆਂ ਵਿੱਚ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ, ਤਾਂ ਲੰਮੀਆਂ ਬਾਣੀਆਂ ਵਿੱਚੋਂ ਜਦੋਂ ਸ਼੍ਰੀ ਮੁਖਵਾਕ ਹੋਣਾ ਤਾਂ ਬਹੁਤ ਸਮਾਂ ਲੱਗ ਜਾਇਆ ਕਰਦਾ ਸੀ। ਸ਼੍ਰੀ ਮੁਖਵਾਕ ਸੁਣਾਉਂਦਿਆਂ ਸਿੰਘ ਸਾਹਿਬਾਨਾਂ ਨੂੰ ਤਾਂ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨਾਂ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨਾਂ ਨੇ ਅਤੇ ਹੋਰ ਗੁਰਮੁਖ ਰੂਹਾਂ ਨੇ ਬੈਠ ਕੇ ਸੰਗਤੀ ਰੂਪ ਦੇ ਵਿੱਚ ਇਹ ਨਿਰਣਾ ਕੀਤਾ ਸੀ ਕਿ ਜਦੋਂ ਕੋਈ ਲੰਮੀ ਬਾਣੀ ਵਿੱਚੋਂ ਜਿਵੇਂ ਦੱਖਣੀ ਓਵੰਕਾਰ ਹੈ, ਸਿੱਧ ਗੋਸ਼ਟ ਹੈ, ਸ੍ਰੀ ਅਨੰਦ ਸਾਹਿਬ ਹੈ, ਜਾਂ ਲੰਮੀਆਂ ਬਾਣੀਆਂ ਜਿਹੜੀਆਂ ਹਨ, ਜਦੋਂ ਇਸ ਤਰ੍ਹਾਂ ਬਾਣੀਆਂ ਵਿੱਚੋਂ ਪ੍ਰਕਾਸ਼ ਕਰਨ ਵਕਤ ਸ਼੍ਰੀ ਮੁਖ ਵਾਕ ਆਵੇ, ਉਦੋਂ ਪੰਜ ਪੌੜੀਆਂ ਦਾ ਸ਼੍ਰੀ ਮੁਖ ਵਾਕ ਲੈ ਕੇ ਸੰਗਤਾਂ ਨੂੰ ਸਰਵਣ ਕਰਵਾਇਆ ਜਾਏ। ਸਾਰੀ ਬਾਣੀ ਦਾ ਸ਼੍ਰੀ ਮੁਖ ਵਾਕ ਸੁਣਾਉਣ ਲਈ ਸਮਾਂ ਬਹੁਤ ਲੱਗ ਜਾਂਦਾ ਹੈ, ਇਸ ਲਈ ਉਸ ਮਰਿਆਦਾ ਮੁਤਾਬਕ ਸਿੱਧ ਗੋਸ਼ਟ ਬਾਣੀ ਵਿੱਚੋਂ ਇਹ ਬਾਣੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਔਰ ਇਸ ਬਾਣੀ ਦੀ ਉਥਾਨਕਾ ਹੈ, ਜਿਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਗਏ, ਸਿੱਧਾਂ ਨਾਲ ਗੋਸ਼ਟ ਹੋਈ, ਕਿਉਂਕਿ ਇਸੇ ਬਾਣੀ ਵਿੱਚ ਜ਼ਿਕਰ ਆਇਆ ਹੈ, ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਸਾਧ ਸੰਗਤ ਜੀ, ਇੱਕ ਸਿੱਧ ਸਭਾ ਹੈ, ਇੱਕ ਸੰਤ ਸਭਾ ਹੈ, ਇੱਕ ਗੁਰਮੁਖ ਸਭਾ ਹੈ, ਇੱਕ ਸਾਧ ਸਭਾ ਹੈ, ਇੱਕ ਗੁਰਸਿੱਖ ਸਭਾ ਹੈ। ਔਰ ਛੇਵੀਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ 'ਤੇ 13 ਪੋਹ ਨੂੰ ਹਰ ਸਾਲ ਸ਼ਹੀਦੀ ਸਭਾ ਵੀ ਮਨਾਈ ਜਾਂਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸਜੇ ਸਿੱਧਾਂ ਨੇ, ਕਿਉਂਕਿ ਇੱਕ ਪਾਸੇ ਸਿੱਧ ਬੈਠੇ ਹੈ, ਸਿੱਧ ਸਭਾ ਕਰ ਆਸਣ ਬੈਠੇ, ਸਿੱਧਾਂ ਨੇ ਬੜੇ ਆਸਣ ਲਾਏ, ਬੜੇ ਠਾਠ ਵਿੱਚ, ਰਿੱਧੀਆਂ ਸਿੱਧੀਆਂ ਦੇ ਮਾਣ ਹੰਕਾਰ ਵਿੱਚ ਔਰ ਬੁੱਧੀ ਵਿੱਦਿਆ ਦੇ ਹੰਕਾਰ ਵਿੱਚ ਸਤਿਗੁਰੂ ਜੀ ਦੇ ਸਨਮੁਖ ਆ ਕੇ ਬੈਠ ਗਏ। ਦੂਸਰੀ ਤਰਫ ਸਤਿਗੁਰੂ ਜੀ ਦਾ ਆਸਣ ਲੱਗਾ ਹੋਇਆ, ਬੜੀ ਸਾਦਗੀ ਨਾਲ ਮੇਰੇ ਸਤਿਗੁਰੂ ਬੈਠੇ ਹੈ। ਸਿੱਧਾਂ ਨੇ ਸਵਾਲ ਕੀਤੇ, ਸਤਿਗੁਰਾਂ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹੈ। ਔਰ ਫਿਰ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਏ। ਸ਼ਿਵਰਾਤਰੀ ਦਾ ਮੇਲਾ ਬਟਾਲੇ ਦੇ ਨੇੜੇ ਅਚਲ ਸਾਹਿਬ ਸਤਿਗੁਰੂ ਜੀ ਦੇ ਚਰਨ ਪੈਣ ਦੇ ਨਾਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਔਰ ਛੇਵੇਂ ਪਾਤਸ਼ਾਹ ਜੀ ਦੇ ਚਰਨ ਪੈਣ ਦੇ ਨਾਲ ਇਹ ਅਚਲ ਸਾਹਿਬ ਬਣ ਗਿਆ, ਜਿੱਥੇ ਸਾਹਿਬਾਂ ਨੇ ਆਪਣੇ ਚਰਨ ਪਾਏ। ਪਹਿਲਾਂ ਇਸ ਨਗਰ ਦਾ ਅਚਲ ਨਾਮ ਸੀ ਔਰ ਪ੍ਰਸਿੱਧ ਸੀ ਅਚਲ ਬਟਾਲਾ। ਇਸ ਕਰਕੇ ਇੱਥੇ ਸ਼ਿਵਰਾਤਰੀ ਦੇ ਦਿਨ ਫੱਗਣ ਦੇ ਮਹੀਨੇ ਵਿੱਚ ਬਹੁਤ ਵੱਡਾ ਮੇਲਾ ਭਰਦਾ, ਲੱਖਾਂ ਦੀ ਗਿਣਤੀ ਵਿੱਚ ਲੋਕ ਆਉਂਦੇ, ਸਿੱਧ ਲੋਕ ਵੀ ਆਉਂਦੇ ਔਰ ਬੜੀ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਂਦੇ, ਰਿੱਧੀਆਂ ਸਿੱਧੀਆਂ ਦੇ ਚਮਤਕਾਰ ਕਰਕੇ ਮੰਤਰਾਂ ਦਾ ਬਲ ਤੰਤਰ ਵਿੱਦਿਆ ਦੁਆਰਾ ਲੋਕਾਂ ਨੂੰ ਭਰਮਾ ਕੇ ਆਪਣੀ ਪੂਜਾ ਕਰਵਾਉਂਦੇ। ਸਤਿਗੁਰੂ ਜੀ ਨੇ ਵਹਿਮਾਂ ਭਰਮਾਂ ਦੇ ਵਿੱਚੋਂ ਫਸੀ ਲੁਕਾਈ ਨੂੰ ਕੱਢਣ ਵਾਸਤੇ ਇੱਥੇ ਵੀ ਚਰਨ ਪਾਏ। ਗੁਰ ਇਤਿਹਾਸ ਵਿੱਚ ਬੜਾ ਲੰਮਾ ਜ਼ਿਕਰ ਹੈ, ਸਿੱਧਾਂ ਨੇ ਆਪਣੀਆਂ ਸ਼ਕਤੀਆਂ ਵਿਖਾ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ, ਤਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਹਨਾਂ ਨੂੰ ਆਪਣੀਆਂ ਕਰਾਮਾਤਾਂ ਦੇ ਹੰਕਾਰ ਦੇ ਸਹਿਤ ਵੇਖਿਆ, ਤਾਂ ਐਸੀ ਕੌਤਕ, ਐਸਾ ਕੌਤਕ, ਐਸੀ ਕਰਾਮਾਤ, ਐਸੀ ਬਰਕਤ ਉੱਥੇ ਗੁਰੂ ਘਰ ਦੀ ਵਿਖਾਈ ਕਿ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਸਤਿਗੁਰੂ ਮਹਾਰਾਜ ਜੀ ਨੇ ਖਿੱਚ ਕੇ ਸਿੱਧਾਂ ਕੋਲੋਂ ਸਾਰੀਆਂ ਰੱਬੀ ਬਰਕਤਾਂ ਆਪਣੇ ਵਸ ਵਿੱਚ ਕਰ ਲਈਆਂ। ਉੱਥੇ ਸਿੱਧਾਂ ਨੇ ਸਤਿਗੁਰੂ ਜੀ ਨੂੰ ਸਵਾਲ ਕੀਤੇ ਔਰ ਉੱਥੇ ਵੀ ਗੋਸ਼ਟ ਹੋਈ ਆ, ਉਹਨਾਂ ਦੇ ਉੱਤਰ ਦਿੱਤੇ ਹਨ। ਛੇਵੇਂ ਪਾਤਸ਼ਾਹ ਜੀ ਦੇ ਅਨੰਨ ਗੁਰਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਜਾਂ ਅਚਲ ਸਾਹਿਬ ਦੀ ਧਰਤੀ 'ਤੇ ਗਏ ਹੈ, ਸਿੱਧਾਂ ਨਾਲ ਕਿਹੜੀ ਬਾਣੀ ਵਿੱਚ ਗੋਸ਼ਟ ਕੀਤੀ ਹੈ, ਤਾਂ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਦੱਸਣ ਤੋਂ ਛੇਵੇਂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ ਕਿ ਜਿਹੜੀ ਸਿੱਧ ਗੋਸ਼ਟ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ, ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਦੋਂ ਪੋਥੀ ਸਾਹਿਬ ਦਾ ਨਾਮ ਸੀ ਸਤਿਗੁਰੂ ਜੀ ਦੇ ਇਸ ਪਾਵਨ ਸਰੂਪ ਦਾ, ਉਸ ਵਿੱਚ ਜੋ ਬਾਣੀ ਲਿਖਵਾਈ ਹੈ ਸਿੱਧ ਗੋਸ਼ਟ ਰਾਮਕਲੀ ਰਾਗ ਦੇ ਅੰਦਰ, ਉਹ ਸਾਰੀ ਸਤਿਗੁਰੂ ਜੀ ਨੇ ਸਿੱਧਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹੈ। ਇਹ ਗੁਰਬਿਲਾਸ ਦੇ ਵਿੱਚ ਸਾਰਾ ਜ਼ਿਕਰ ਆਇਆ। ਔਰ ਜਦੋਂ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿੱਚ ਰਹਿ ਚੁੱਕਾ ਰਾਵੀ ਦੇ ਕਿਨਾਰੇ 'ਤੇ, ਇੱਥੇ ਆਪ ਜੀ ਨੂੰ ਧੰਨ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੋ ਸਿੱਧਾਂ ਨਾਲ ਆਪ ਜੀ ਦੀ ਗੋਸ਼ਟ ਹੋਈ ਉਹ ਬਾਣੀ ਕਿਰਪਾ ਕਰਕੇ ਦੁਬਾਰਾ ਉਚਾਰਨ ਕਰੋ, ਉਸ ਦਾ ਸਿਧਾਂਤ ਆਪ ਜੀ ਦੇ ਮੁਖਾਰਬਿੰਦ ਤੋਂ ਅਸੀਂ ਸੁਣਨਾ ਚਾਹੁੰਦੇ ਹਾਂ। ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਬਾਰਾ ਇਸ ਅਰ ਸਾਰੀ ਬਾਣੀ ਸੰਪੂਰਨ ਕਰਦਿਆਂ ਸਤਿਗੁਰਾਂ ਦੇ ਦੂਸਰੇ ਪਾਤਸ਼ਾਹ ਜੀ ਦੇ ਅਤੇ ਬਾਬਾ ਬੁੱਢਾ ਜੀ ਅਤੇ ਹੋਰ ਗੁਰਸਿੱਖਾਂ ਦੇ ਪੁੱਛਣ ਤੋਂ ਇਹ ਸਾਰਾ ਨਿਰਣਾ ਕੀਤਾ ਸੀ। ਸਿੱਧ ਗੋਸ਼ਟ ਬਾਣੀ ਦੇ ਵਿੱਚ ਸਾਧ ਸੰਗਤ ਜੀ ਕਈ ਥਾਵਾਂ 'ਤੇ ਪਹਿਲਾਂ ਸਵਾਲ ਹਨ ਫਿਰ ਉੱਤਰ ਹਨ, ਕਈ ਥਾਵਾਂ 'ਤੇ ਪ੍ਰਸ਼ਨ ਬਾਅਦ ਦੇ ਵਿੱਚ ਕੀਤੇ ਗਏ ਹੈ, ਸਵਾਲ ਉਹਨਾਂ ਦੇ ਉੱਤਰ ਪਹਿਲਾਂ ਦਿੱਤੇ ਗਏ ਹੈ। ਇਹ ਸਾਰਾ ਇਸ ਬਾਣੀ ਦੀ ਗਹਿਰਾਈ ਵਿੱਚ ਜਾ ਕੇ ਜਦੋਂ ਅਸੀਂ ਗੁਰਬਾਣੀ ਦੀ ਇਸ ਵਿਚਾਰ ਨੂੰ ਕਰਦੇ ਹਾਂ ਤੇ ਉਦੋਂ ਇਹ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਸਾਨੂੰ ਨਿਰਣਾ ਪ੍ਰਾਪਤ ਹੁੰਦਾ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਆਏ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੋ। ਸਿੱਧਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਗੁਰਮੁਖ ਕਿਸ ਨੂੰ ਕਿਹਾ ਜਾਂਦਾ ਹੈ ਅਤੇ ਗੁਰਮੁਖ ਦੀ ਅਵਸਥਾ ਕੀ ਹੁੰਦੀ ਹੈ, ਔਰ ਗੁਰਮੁਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿਵੇਂ ਸਨਮਾਨ ਪ੍ਰਾਪਤ ਕਰਦਾ ਹੈ ਅਤੇ ਗੁਰਮੁਖ ਹਉਮੈ ਨੂੰ ਕਿਵੇਂ ਮੇਟਦਾ ਹੈ। ਇਹ ਉਹਨਾਂ ਵੱਲੋਂ ਸਵਾਲ ਸਨ ਅਤੇ ਉਹਨਾਂ ਦਾ ਮੇਰੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਨਿਰਣਾ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਚੁੱਕੈ ਆਵਣ ਜਾਣ।
ਪਹਿਲੀ ਗੱਲ, ਗੁਰਮੁਖ ਕੌਣ ਹੈ? ਜਿਸ ਦਾ ਮੁੱਖ ਹਮੇਸ਼ਾ ਗੁਰੂ ਦੀ ਤਰਫ ਰਹਿੰਦਾ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਿਹੜਾ ਮੁਖੀ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਮੰਨਣ ਕਰਕੇ ਉਸ ਉਪਦੇਸ਼ ਦੀ ਕਮਾਈ ਕਰਦਾ ਹੈ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਅਤੇ ਮਨਮੁਖ ਦਾ ਨਿਰਣਾ ਕੀਤਾ ਜਿਹਦਾ ਮਨ ਵੱਲ ਮੁੱਖ ਹੈ, ਜਿਹੜਾ ਮਨ ਦਾ ਮਤੀਆ ਹੈ, ਮਨ ਦੇ ਆਖੇ ਲੱਗਦਾ, ਮਨ ਦੇ ਆਖੇ ਲੱਗ ਕੇ ਤੁਰਨ ਵਾਲਾ, ਮਨਮਤ ਦੇ ਰਸਤੇ 'ਤੇ ਚੱਲਣ ਵਾਲਾ ਉਸ ਨੂੰ ਮਨਮੁਖ ਕਿਹਾ ਜਾਂਦਾ ਹੈ। ਗੁਰਮੁਖ ਗੁਰੂ ਦੇ ਮਾਰਗ 'ਤੇ, ਗੁਰਸਿੱਖੀ ਦੇ ਮਾਰਗ 'ਤੇ ਚੱਲਣ ਵਾਲਾ, ਗੁਰੂ ਦੀ ਆਗਿਆ ਨੂੰ ਸਨਮੁਖ ਮੰਨਣ ਵਾਲਾ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਿਹੜਾ ਗੁਰਮੁਖ ਹੈ ਮੁਖੀ ਸਤਿਗੁਰਾਂ ਤੋਂ ਗੁਰੂ ਦੇ ਉਪਦੇਸ਼ ਨੂੰ ਜਦੋਂ ਲੈ ਕੇ ਕਮਾਉਂਦਾ ਹੈ, ਧਾਰਨ ਕਰਦਾ ਹੈ, ਤਾਂ ਚੁੱਕੇ ਆਵਣ ਜਾਣ, ਸੰਸਾਰ 'ਤੇ ਜਨਮ ਲੈ ਕੇ ਆਉਣਾ ਅਤੇ ਸੰਸਾਰ ਤੋਂ ਮਰ ਕੇ, ਇਸ ਮਾਤ ਲੋਕ ਤੋਂ ਮਰ ਕੇ ਨਰਕਾਂ ਨੂੰ 84 ਲੱਖ ਜੂਨਾਂ ਨੂੰ ਚਲੇ ਜਾਣਾ, ਇਹ ਜਿਹੜਾ ਜੰਮਣ ਮਰਨ ਦਾ ਨਿਰੰਤਰ ਸਿਲਸਿਲਾ ਹੈ, ਜੰਮਣ ਮਰਨ ਦੀ ਖੇਡ ਹੈ, ਜੰਮਣ ਮਰਨ ਦਾ ਚੱਕਰ ਹੈ, ਇਹ ਮਨਮੁੱਖਾਂ ਦੇ ਸਿਰ ਹਮੇਸ਼ਾ ਵਾਸਤੇ ਪਿਆ ਰਹਿੰਦਾ। ਗੁਰਮੁਖ ਕੌਣ ਹਨ? ਗੁਰਮੁਖ ਸੱਦੇ ਜਾਨ ਆਵਨ ਘੱਲਿਆ। ਗੁਰਮੁਖ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਉਸ ਦੀ ਆਗਿਆ ਵਿੱਚ ਆਉਂਦੇ ਆ, ਉਹਦੀ ਆਗਿਆ ਵਿੱਚ ਮਾਤ ਲੋਕ ਤੋਂ ਪਰਉਪਕਾਰ ਕਰਦੇ, ਸੇਵਾ ਸਿਮਰਨ ਕਰਦੇ, ਗੁਰੂ ਦੇ ਹੁਕਮਾਂ ਦੀ ਕਮਾਈ ਕਰਦੇ, ਵਾਹਿਗੁਰੂ ਦੀ ਦਰਗਾਹ ਨੂੰ ਤੁਰ ਜਾਂਦੇ ਹਨ। ਇਸ ਕਰਕੇ ਜਿਹੜਾ ਗੁਰਮੁਖ ਹੈ ਉਹਦਾ ਸੰਸਾਰ 'ਤੇ ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਇਹ ਸਦਾ ਲਈ ਚੁੱਕਿਆ ਭਾਵ ਮੁੱਕ ਜਾਂਦਾ ਹੈ, ਸਮਾਪਤ ਹੋ ਜਾਂਦਾ ਹੈ। ਉਹਨਾਂ ਦਾ ਆਵਾਗਮਨ ਔਰ ਗਮਨ ਦਾ ਚੱਕਰ ਉਹਨਾਂ ਦੇ ਸਿਰ 'ਤੇ ਕਦੇ ਵਾਸਤੇ ਵੀ ਨਹੀਂ ਰਹਿੰਦਾ।
ਗੁਰਮੁਖ ਦਰਗਹਿ ਪਾਵੈ ਮਾਣ,
ਜਿਹੜੇ ਗੁਰਮੁਖ ਹੈ ਉਹਨਾਂ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹਮੇਸ਼ਾ ਮਾਣ ਸਨਮਾਨ ਔਰ ਸਤਿਕਾਰ ਪ੍ਰਾਪਤ ਕੀਤਾ ਹੈ। ਸਤਸੰਗਤ ਰੂਪ ਦਰਗਾਹ ਦੇ ਵਿੱਚ ਵੀ ਉਹ ਮਾਣ ਪ੍ਰਾਪਤ ਕਰਦੇ ਹੈ, ਪਰਮੇਸ਼ਰ ਦੀ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਦੇ ਹੈ। ਔਰ ਇਸੇ ਤਰ੍ਹਾਂ ਦਰ ਹਿਰਦੇ ਰੂਪ ਘਰ ਦੇ ਅੰਦਰ ਸਾਧ ਸੰਗਤ ਜੀ ਵਾਹਿਗੁਰੂ ਦੇ ਮਾਣ ਗਿਆਨ ਸਰੂਪ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਣ ਦੇ ਨਾਲ ਉਹਨਾਂ ਨੂੰ ਇਹ ਮਾਣ ਵਾਹਿਗੁਰੂ ਦੇ ਸਰੂਪ ਦੇ ਪ੍ਰਾਪਤੀ ਦਾ ਜਿਹੜਾ ਗਿਆਨ ਪ੍ਰਾਪਤ ਹੋ ਗਿਆ ਤੁਰਿਆ ਪਦ ਰੂਪ, ਇਹ ਦਾਤ ਉਹਨਾਂ ਨੂੰ ਦਰ ਹਿਰਦੇ ਦੇ ਵਿੱਚੋਂ ਗਹਿ ਪ੍ਰਾਪਤ ਹੋ ਗਈ ਹੈ। ਜਿਹੜੀ ਇਹ ਦਾਤ ਉਹਨਾਂ ਨੂੰ ਮੁਖੀ ਦਰਾਂ ਤੋਂ ਮੁਖੀ ਸਤਿਗੁਰਾਂ ਦੇ ਦਰ ਤੋਂ ਮਿਲੀ ਹੈ, ਇਹੀ ਸਭ ਤੋਂ ਵੱਡਾ ਉਹਨਾਂ ਨੂੰ ਮਾਣ ਗੁਰੂ ਦੇ ਦਰ ਤੋਂ ਸਨਮਾਨ ਔਰ ਸਤਿਕਾਰ ਪ੍ਰਾਪਤ ਹੋਇਆ ਹੈ।
ਗੁਰਮੁਖ ਖੋਟੇ ਖਰੇ ਪਛਾਣ,
ਜਿਹੜੇ ਗੁਰਮੁਖ ਹੁੰਦੇ ਹੈ ਉਹਨਾਂ ਨੂੰ ਖੋਟੇ ਜਿਹੜੇ ਮਨਮੁਖ ਹੁੰਦੇ ਆ ਉਹਨਾਂ ਦੀ ਵੀ ਔਰ ਖਰੇ ਗੁਰਮੁਖਾਂ ਦੀ ਵੀ ਇਹ ਪਹਿਚਾਣ ਇਹ ਸੋਝੀ ਹੁੰਦੀ ਹੈ। ਜਾਂ ਇਉਂ ਕਹਿ ਲਓ ਕਿ ਜਿਹੜਾ ਗੁਰਮੁਖ ਹੈ ਉਹਨੂੰ ਖੋਟੇ ਔਗੁਣਾਂ ਦੀ ਖਰੇ ਸ਼ੁਭ ਗੁਣਾਂ ਦੀ ਇਹ ਪਛਾਣ ਸੋਝੀ ਗੁਰੂ ਦੇ ਦਰ ਤੋਂ ਪ੍ਰਾਪਤ ਹੋ ਗਈ ਹੈ। ਇਸ ਕਰਕੇ ਜਿਹੜੇ ਗੁਰਮੁਖ ਹਨ ਉਹਨਾਂ ਨੇ ਖੋਟੇ ਜਿਹੜੇ ਔਗਣ ਹਨ ਉਹਨਾਂ ਨੂੰ ਤਿਆਗ ਦਿੱਤਾ ਹੈ। ਸੰਗਤ ਰੂਪ ਦਰਗਾਹ ਵਿੱਚ ਆਉਣ ਕਰਕੇ ਉਹਨਾਂ ਨੂੰ ਜਦੋਂ ਔਗਣਾਂ ਦੀ ਅਤੇ ਸ਼ੁਭ ਗੁਣਾਂ ਦੀ ਇਹ ਪਛਾਣ ਸੋਝੀ ਹੋ ਆਈ ਨਾ ਤਾਂ ਉਹਨਾਂ ਨੇ ਔਗਣਾਂ ਨੂੰ ਤਿਆਗ ਦਿੱਤਾ ਅਤੇ ਖਰੇ ਜਿਹੜੇ ਸ਼ੁਭ ਸ੍ਰੇਸ਼ਟ ਸਤ ਸੰਤੋਖ ਦਇਆ ਧਰਮ ਇਹ ਦੈਵੀ ਸ਼ੁਭ ਗੁਣ ਹਨ ਇਹਨਾਂ ਦੀ ਸੋਝੀ ਪ੍ਰਾਪਤ ਕਰਨ ਤੋਂ ਉਹਨਾਂ ਨੇ ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ ਹੈ। ਇਸੇ ਤਰ੍ਹਾਂ ਗੁਰਮੁਖਾਂ ਨੇ ਖੋਟੇ ਅਗਿਆਨ ਨੂੰ ਮੇਟ ਕੇ ਖਰੇ ਗਿਆਨ ਸਰੂਪ ਨੂੰ ਪ੍ਰਾਪਤ ਕਰਨ ਦੀ ਇਸ ਗਿਆਤ ਨੂੰ ਇਸ ਸੋਝੀ ਨੂੰ ਗੁਰੂ ਦੇ ਦਰ ਤੋਂ ਪ੍ਰਾਪਤ ਕਰ ਲਿਆ ਹੈ।
ਗੁਰਮੁਖ ਲਾਗੈ ਸਹਿਜ ਧਿਆਨ,
ਗੁਰਮੁਖਾਂ ਦਾ ਸੁਤੇ ਹੀ ਆਪਣੇ ਸਰੂਪ ਸਤ ਚਿੱਤ ਆਨੰਦ ਜੋ ਵਾਹਿਗੁਰੂ ਹੈ ਉਸ ਵਿੱਚ ਉਹਨਾਂ ਦਾ ਧਿਆਨ ਉਹਨਾਂ ਦੀ ਸੁਰਤ ਹਮੇਸ਼ਾ ਵਾਸਤੇ ਲੱਗੀ ਭਾਵ ਜੁੜੀ ਰਹਿੰਦੀ ਹੈ। ਗੁਰਸੰਗਤ ਜੀ ਸਹਿਜ ਉਹਨਾਂ ਨੂੰ ਸ਼ਾਂਤੀ ਵੀ ਹੈ। ਗੁਰਮੁਖ ਲਾਗੈ ਸਹਿਜ ਧਿਆਨ, ਸਹਿਜ ਨਾਮ ਗਿਆਨ ਸਰੂਪ ਦਾ ਹੈ। ਗੁਰਮੁਖਾਂ ਦੀ ਗਿਆਨ ਸਰੂਪ ਦੇ ਵਿੱਚ ਉਹਨਾਂ ਦਾ ਧਿਆਨ ਉਹਨਾਂ ਦੀ ਸੁਰਤ ਹਮੇਸ਼ਾ ਵਾਸਤੇ ਲੱਗੀ ਭਾਵ ਜੁੜੀ ਰਹਿੰਦੀ ਹੈ। ਜਿਨ੍ਹਾਂ ਨੂੰ ਐਸੀ ਅਵਸਥਾ ਪ੍ਰਾਪਤ ਹੋ ਗਈ ਨਾ ਉਹਨਾਂ ਦਾ ਸੀਸ ਨਾਲੋਂ ਧੜ ਵੀ ਵੱਖ ਹੋ ਗਿਆ। ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਬੰਦ ਬੰਦ ਵੀ ਉਹਨਾਂ ਦਾ ਕੱਟਿਆ ਗਿਆ, ਚਰਖੜੀ 'ਤੇ ਚਾੜ੍ਹ ਕੇ ਤੂੰਬਾ ਤੂੰਬਾ ਵੀ ਉਡਾ ਦਿੱਤਾ ਗਿਆ, ਆਰੇ ਨਾਲ ਸੀਸ ਵੀ ਚੀਰਿਆ ਗਿਆ। ਪਰ ਉਹਨਾਂ ਦੀ ਜਿਹੜੀ ਸੁਰਤ ਸੀ, ਜਿਹੜਾ ਉਹਨਾਂ ਦਾ ਧਿਆਨ ਸੀ, ਉਹ ਗਿਆਨ ਸਰੂਪ ਵਾਹਿਗੁਰੂ ਦੇ ਵਿੱਚ ਲੱਗਾ ਹੀ ਰਿਹਾ, ਜੁੜਿਆ ਹੀ ਰਿਹਾ ਹਮੇਸ਼ਾ ਵਾਸਤੇ। ਇਸ ਕਰਕੇ ਗੁਰਮੁਖਾਂ ਦਾ ਜਿਹੜਾ ਧਿਆਨ ਹੈ ਨਾ, ਉਹ ਗਿਆਨ ਸਰੂਪ ਵਾਹਿਗੁਰੂ ਦੇ ਵਿੱਚ ਹਮੇਸ਼ਾ ਵਾਸਤੇ ਲੱਗਾ ਭਾਵ ਜੁੜਿਆ ਹੀ ਰਹਿੰਦਾ ਹੈ।
ਗੁਰਮੁਖ ਦਰਗਹਿ ਸਿਫਤ ਸਮਾਏ,
ਔਰ ਜਿਹੜੇ ਗੁਰਮੁਖ ਹੈ ਵਾਹਿਗੁਰੂ ਦੀ ਦਰਗਾਹ ਹੈ ਜਿਹੜੀ, ਜਿੱਥੇ ਮੇਰੇ ਵਾਹਿਗੁਰੂ ਦਾ ਨਿਵਾਸ ਹੈ, ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਹੀ ਸਦਾ ਵਾਸਤੇ ਸਮਾਏ ਰਹਿੰਦੇ ਹਨ, ਲਿਵਲੀਨ ਰਹਿੰਦੇ ਹੈ। ਜਾਂ ਵਾਹਿਗੁਰੂ ਦਾ ਦਰ ਸੱਚਖੰਡ, ਵਾਹਿਗੁਰੂ ਦਾ ਦਰ ਤੁਰਿਆ ਅਵਸਥਾ, ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਿਹਾ ਜਾਂਦਾ, ਉਸ ਦੀ ਪ੍ਰਾਪਤੀ ਦੇ ਵਿੱਚ ਉਹ ਲੀਨ ਹਮੇਸ਼ਾ ਵਾਸਤੇ ਸਮਾਏ ਜੁੜੇ ਰਹਿੰਦੇ ਹੈ। ਔਰ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਵੀ ਉਹਨਾਂ ਦੀ ਬਿਰਤੀ ਸਦਾ ਵਾਸਤੇ ਅੱਠੇ ਪਹਿਰ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ऐसी अवस्था गुरमुखां नूं वाहिगुरू दे दरों वाहिगुरू दे दरों ए अवस्था उन्हां नूं विण तुद होर जे मंगणा सिर दुखां कै दुख देहे नाम संतोखिया उतरै मन की भुख ए वाहिगुरू दी सिफत सलाह दी दात वाहिगुरू दे दरों सतगुरां दे दरों सचखंड श्री हरिमंदर साहब जी तो गुरु घर दे विचों श्री गुरु ग्रंथ साहब जी दे दर तो संगत रूप दर तो ये दात उन्हां नूं वाहिगुरू की सिफत सलाह दी अठे पहर दी ये दात उन्हां नूं प्राप्त हो गई है और इस जरिए वो अपने स्वरूप वाहिगुरू दे विच सदा वास्ते समाए रहिंदे हन लीन रहिंदे हन भाव जुड़े रहिंदे हन।
नानक गुरमुख बंद न पाए।
धन गुरु नानक देव जी फरमान करते हैं सिद्धो जेडे ऐसे गुरमुख है उन्हां नूं औगुणां दा कदे वास्ते कोई बंधन नहीं उन्हां दे गल पैंदा भाव उन्होंने अपने औगुणां नूं विच्चों मार कढ़ियां बुरियाईयां उन्हां नूं औगुणां दा कोई बंधन नहीं पैंदा जां इउं कह लो किसे तरह दे भी अवगण काम क्रोध लोह मोहकार दे जिन्ने भी औगुण है वह उन्हां नूं बंधन नहीं पा सकते किसे भी तरह का और इन्हां औगुणां दा बंधन भी उन्हां दे गल नहीं पिया रह जांदा। इसी तरह जम्मण मरण दे बंधन भी उन्हां दे गल नहीं पै सकते हंकार होमें दे बंधन भी नहीं उन्हां दे पै सकते चौरासी लख जूना दे बंधना तो भी वह गुरमुख रहत हो गए हन।
गुरमुख नाम निरंजन पाए।
गुरमुखा ने जो निरंजन शुद्ध स्वरूप वाहिगुरू परमेश्वर है उस दे नाम दी ऐसी अवस्था प्राप्त कर ली है कि अठे पहर वो नाम विच ही जुड़े रहिंदे है श्वास श्वास रोम रोम करके उन्हां नूं नाम दी दात प्राप्त हो गई है।
गुरमुख होमै शब्द जलाए।
ते गुरमुखा ने जिहड़ी होमै ना इस नूं शब्द दी गुरबाणी दी नाम दी कमाई दे आसरे ब्रह्म अभ्यास रूप अग्नि दे नाल जां गुर शब्द रूप अभ्यास दी अग्नि दे नाल जां सेवा रूप अग्नि दे नाल भी उन्होंने अपनी होमे नू साड़ दिता है।
गुरमुख साचे के गुण गाए।
जेडे गुरमुख है दुनिया की सिफतां वडियाईयां और सिफत सलाह नहीं करते वो अपने सच्चे वाहिगुरु दे हमेशा ही गुणा दा गायन करते है।
गुरमुख साचा रह समाए।
वो गुरमुख जेडे है सच स्वरूप वाहिगुरु दे विच हमेशा समाए रहिंदे है भाव जुड़े रहिंदे है बाणी नाल नाम नाल अपने सतगुरां दे चरणां नाल और ऐसी अभेदता हर का सेवक सो हर जेहा भेद ना जान हो मानस देहा ऐसी अवस्था उन्हां नूं। सात संगत जी एक बड़े सुंदर विद्वान ने बड़ा सुंदर जिक्र कीता कहिंदे चली पूतली लोण की था सिंध की लैन अनाथ पलट आपे पही पलट कह को बैन। वो कहिंदे लून दी डली डली तुरी सी समुंदर दा अंत लैण वास्ते पर उल्टा जदों समुंदर दे विच गई तां पानी दा रूप बन के समुंदर दा रूप धारण कर गई। इउं जिहड़े गुरमुख है भाई अपने अग्ञान नूं मेट के वाहिगुरु दे विच हमेशा वास्ते ओदे विच अभेद होए रहिंदे हन।
गुरमुख साच नाम पत उत्तम होए।
जिहड़े सच्चे नाम वाहिगुरु परमेश्वर दे नाम विच जिन्हां गुरमुखां दी बिरती जुड़ी होई है उन्हां दी पत ऐस लोक विच भी वाहिगुरु दी दरगाह दे विच भी पत तो भाव इज्जत मान सन्मान उत्तम तो उत्तम भाव उत्तम दर्जे की शोभा उन्होंने प्राप्त हो गई है। किसी नूं किसी गुण करके वडियाई मिल जाती है तो जदों उहदे विच्चों गुण चलिया जाए तो उत्थे औगुण आ जाए ਉਹ ਵਡਿਆਈ ਉਹਦੀ ਨਾਸ਼ ਹੋ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਦੇਹਧਾਰੀ ਪਖੰਡੀਆਂ ਦਾ ਤੁਸੀਂ ਆਏ ਦਿਨ ਉਹਨਾਂ ਦੇ ਹਾਲ ਪੜ੍ਹ ਰਹੇ ਹੋ, ਦੇਖ ਰਹੇ ਹੋ, ਸੁਣ ਰਹੇ ਹੋ। ਚਾਰ ਦਿਨਾਂ ਦੀ ਵਡਿਆਈ ਹਾਸਲ ਹੋਈ, ਫਿਰ ਖਤਮ ਹੋ ਗਈ। ਇਹ ਸੱਚੀ ਪਤ ਇੱਜ਼ਤ ਨਹੀਂ, ਇਹ ਸੱਚੀ ਮਾਣ ਵਡਿਆਈ ਨਹੀਂ। ਗੁਰਮੁਖਾਂ ਨੂੰ ਐਸੀ ਵਡਿਆਈ ਨਹੀਂ। ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਗੁਰਮੁਖਾਂ ਨੂੰ ਐਸੀ ਸੱਚੀ ਉੱਤਮ ਦਰਜੇ ਦੀ, ਜਾਂ ਇਉਂ ਕਹਿ ਲਓ ਉਤਕ੍ਰਿਸ਼ਟ, ਇਹ ਇੱਜ਼ਤ, ਇਹ ਪਤ, ਇਹ ਸਨਮਾਨ ਵਾਹਿਗੁਰੂ ਦੇ ਨਾਮ ਵਿੱਚ ਜੁੜਨ ਕਰਕੇ ਪ੍ਰਾਪਤ ਹੋ ਗਿਆ ਕਿ ਉਹਨਾਂ ਦੀ ਸੋਭਾ ਸਦਾ ਹੀ ਸੰਸਾਰ ਦੇ ਵਿੱਚ ਅਚਲ ਬਣੀ ਰਹਿੰਦੀ ਹੈ।
ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ।
ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਆ ਗੁਰਮੁਖਾਂ ਨੂੰ, ਜਿੰਨੇ ਤਿੰਨੇ ਭਵਨ ਹੈ ਨਾ, ਉਹਨਾਂ ਦੀ ਅਵਸਥਾ ਐਸੀ ਹੋ ਜਾਂਦੀ ਹੈ, ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ ਕਿ ਜੋ ਦਿਨੇ ਭਵਨਾਂ ਵਿੱਚ ਵਰਤਾਰਾ ਵਰਤਦਾ, ਉਸ ਦੀ ਸੋਝੀ, ਉਸ ਦੀ ਅੰਤਰਜਾਮਤਾ, ਇਹ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਹਸਤਾ ਮਲਵਤ ਗਿਆਨ ਇਹਨੂੰ ਵਿਦਵਾਨ ਕਹਿੰਦੇ ਹੈ। ਜਿਵੇਂ ਹੱਥ 'ਤੇ ਔਲਾ ਰੱਖ ਕੇ ਵੇਖ ਲਈਦਾ, ਇਸ ਤਰ੍ਹਾਂ ਦੁਨੀਆ ਵਿੱਚ ਜੋ ਵਰਤਾਰਾ ਵਰਤਦਾ, ਤਿੱਥੇ ਘੜੀਆ ਸੁਰਤ ਮਤ ਮਨ ਬੁੱਧ, ਤਿੱਥੇ ਘੜੀਆ ਸੁਰਾਂ ਸਿੱਧਾਂ ਕੀ ਸੁੱਧ, ਐਸੀ ਇਹ ਸੋਝੀ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਔਰ ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਦੂਸਰਾ, ਉਹਨਾਂ ਗੁਰਮੁਖਾਂ ਨੂੰ ਜਿੰਨੇ ਭਵਨ ਹੈ, ਇਹਨਾਂ ਦੇ ਅੰਦਰ ਕੀ ਗਿਆਤ, ਕੀ ਸੋਝੀ, ਭਾਵ ਉਹਨਾਂ ਨੂੰ ਇਹ ਦ੍ਰਿਸ਼ਟੀ ਪ੍ਰਾਪਤ ਹੋ ਗਈ ਕਿ ਜਿੰਨੇ ਭਵਨ ਹੈ, ਜਿੰਨਾ ਸੰਸਾਰ ਹੈ, ਜਿੰਨੀ ਰਚਨਾ ਹੈ, ਇਹ ਸਾਰਿਆਂ ਦੇ ਵਿੱਚ ਮੇਰੇ ਵਾਹਿਗੁਰੂ ਦਾ ਨਿਵਾਸ ਹੈ। ਐਸੀ ਉਹਨਾਂ ਨੂੰ ਗਿਆਤ ਪ੍ਰਾਪਤ ਹੋ ਜਾਂਦੀ, ਜਿਵੇਂ ਧੰਨ ਭਾਈ ਨੰਦ ਲਾਲ ਸਿੰਘ ਜੀ ਨੂੰ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ ਕਹਿੰਦੇ, ਦੁਨੀਆ ਦੇ ਜਿੰਨੇ ਸਰੀਰ ਦਿਖਾਈ ਦਿੰਦੇ ਹੈ, ਮੈਨੂੰ ਜਰੇ ਜਰੇ ਵਿੱਚੋਂ ਮੇਰੇ ਵਾਜਾਂ ਵਾਲੇ, ਮੇਰੇ ਕਲੰਗੀਆਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨੂਰਾਨੀ ਦੀਦਾਰ ਹੁੰਦੇ ਹੈ। ਐਸੀ ਸੋਝੀ ਉਹਨਾਂ ਨੂੰ ਜੀਵਨ ਦੇ ਅੰਦਰ ਸਾਰੇ ਭਵਨਾਂ ਦੇ ਵਿੱਚੋਂ ਅਸਲੀ ਇਹ ਸੋਝੀ, ਇਹ ਗਿਆਤ, ਵਾਹਿਗੁਰੂ ਦੇ ਮਿਲਾਪ ਦੀ ਗਿਆਤ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ।
ਕਵਣ ਮੂਲ ਕਵਣ ਮਤ ਵੇਲਾ।
ਹੁਣ ਸਿੱਧ ਸਵਾਲ ਕਰਦੇ ਆ ਸਤਿਗੁਰਾਂ ਦੇ ਅੱਗੇ ਕਿ ਇਹ ਸੰਸਾਰ ਦਾ ਮੂਲ ਮੁੱਢ ਕੌਣ ਹੈ, ਉਹ ਵੇਲਾ ਕਿਹੜਾ ਜਦੋਂ ਸੰਸਾਰ ਦੀ ਇਹ ਮਾਇਕੀ ਰਚਨਾ ਕੀਤੀ ਗਈ ਹੈ, ਉਹ ਮਤ, ਉਹ ਬੁੱਧੀ ਗਿਆਤ ਨੂੰ ਹਾਸਲ ਕਰਨ ਵਾਲੀ ਕਿਹੜੀ ਹੈ, ਇਹ ਸਵਾਲ ਕੀਤੇ ਜਾ ਰਹੇ ਹਨ।
ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।
ਔਰ ਸਤਿਗੁਰਾਂ ਨੂੰ ਸਵਾਲ ਕਰਦੇ, ਤੁਹਾਡਾ ਗੁਰੂ ਕੌਣ ਹੈ ਅਤੇ ਤੁਸੀਂ ਚੇਲੇ ਕਿਹਦੇ ਹੋ। ਸਿੱਧਾਂ ਦੇ ਮਨ ਵਿੱਚ ਇਹ ਇੱਛਾ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਚਮਤਕਾਰ ਬਣਾ ਕੇ ਆਪਣਾ ਚੇਲਾ ਬਣਾ ਲਈਏ ਅਤੇ ਦੁਨੀਆ ਵਿੱਚ ਸਾਡੀ ਸ਼ੋਭਾ ਹੋਏਗੀ ਕਿ ਐਡਾ ਮਹਾਨ ਸਾਡਾ ਚੇਲਾ ਬਣ ਗਿਆ। ਅਤੇ ਉਹ ਸਤਿਗੁਰਾਂ ਨੂੰ ਸਵਾਲ ਕਰਦੇ, ਤੇਰਾ ਗੁਰੂ ਕੌਣ ਹੈ ਤੇ ਤੂੰ ਕਿਹਦਾ ਚੇਲਾ ਸੇਵਕ ਹੈ।
ਕਵਣ ਕਥਾ ਲੈ ਰਹੋ ਨਿਰਾਲੇ।
ਉਹ ਕਿਹੜੀ ਕਥਾ ਹੈ ਜਿਸ ਦਾ ਕਥਨ ਕਰਕੇ ਤੁਸੀਂ ਨਿਰਲੇਪਤਾ ਨੂੰ ਸੰਸਾਰ ਵੱਲੋਂ, ਔਗਣਾਂ ਵੱਲੋਂ ਆਪਣੀ ਅਵਸਥਾ ਨਿਰਲੇਪ ਰੱਖੀ ਹੈ, ਉਹ ਕਿਹੜਾ ਕਥਨ ਹੈ, ਕਿਹੜੀ ਕਥਾ ਹੈ।
ਬੋਲੇ ਨਾਨਕ ਸੁਣੋ ਤੁਮ ਬਾਲੇ।
ਸਾਧ ਸੰਗਤ ਦੀ ਰਿੱਧੀਆਂ ਸਿੱਧੀਆਂ ਦਾ ਮਾਣ ਹੈ, ਉਮਰਾਂ ਬੜੀਆਂ ਲੰਮੀਆਂ ਹਨ, ਹੰਕਾਰ ਹੈ ਆਪਣੀਆਂ ਸ਼ਕਤੀਆਂ ਦਾ, ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਹਾਸਲ ਕਰਕੇ ਮਨੁੱਖ ਹੰਕਾਰ ਦੇ ਤਲ 'ਤੇ ਜਦੋਂ ਵਿਚਰਦਾ ਨਾ, ਤਾਂ ਸਾਧ ਸੰਗਤ ਜੀ ਉਸ ਮਨੁੱਖ ਦੀ ਹਾਲਤ ਜਿਹੜੀ ਹੈ ਨਾ, ਉਹ ਆਮ ਮਨਮੁੱਖਾਂ ਨਾਲੋਂ ਕੋਈ ਬਹੁਤੀ ਉੱਚੀ ਨਹੀਂ ਮੰਨੀ ਜਾਂਦੀ। ਆਮ ਮਨੁੱਖ ਵੀ ਆਪਣੇ ਗੁਣਾਂ ਦਾ, ਆਪਣੀਆਂ ਵਸਤੂਆਂ ਦਾ, ਆਪਣੀਆਂ ਪਦਵੀਆਂ ਦਾ ਹੰਕਾਰ ਕਰਦਾ ਅਤੇ ਐਸੀਆਂ ਰੱਬੀ ਬਰਕਤਾਂ ਨੂੰ, ਰਿੱਧੀਆਂ ਸਿੱਧੀਆਂ ਨੂੰ ਪਾ ਕੇ ਵੀ ਜੇ ਬੰਦਾ ਹੰਕਾਰ ਕਰ ਬੈਠੇ ਤਾਂ ਉਹਦੇ ਵਿੱਚ ਤਾਂ ਸੰਸਾਰੀਆਂ ਵਿੱਚ ਕੋਈ ਬਹੁਤਾ ਫਰਕ ਨਹੀਂ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਵੱਡੀ ਉਮਰ ਦਾ ਹੰਕਾਰ ਕਰਕੇ ਬਾਲਕਾ ਕਹਿ ਕੇ ਬੁਲਾਉਂਦੇ ਆ ਕਿ ਨੀਵਾਂ ਦਿਖਾਇਆ ਜਾਵੇ। ਸਤਿਗੁਰੂ ਜੀ ਤਾਂ ਬਾਣੀ ਵਿੱਚ ਫੁਰਮਾਨ ਕਰਦੇ ਆ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ। ਇੰਨੀ ਉਮਰ ਵੀ ਵਧਾ ਲਵੇ, ਜੇ ਵਾਹਿਗੁਰੂ ਦੀ ਨਿਗਾਹ ਵਿੱਚ ਨਹੀਂ ਆਇਆ ਤਾਂ ਉਹਦੀ ਦਰਗਾਹ ਵਿੱਚ ਇਹੋ ਜਿਹੇ ਮਨੁੱਖਾਂ ਦੀ ਗੱਲ ਬਾਤ ਵੀ ਨਹੀਂ ਪੁੱਛੀ ਜਾਂਦੀ। ਮਹਾਰਾਜ ਜੀ ਨੂੰ ਕਹਿੰਦੇ ਹੇ ਬਾਲਕੇ ਸੁਣ, ਅਸੀਂ ਤੈਨੂੰ ਬੋਲ ਕੇ ਕਹਿੰਦੇ ਹਾਂ ਕਿ ਸਾਨੂੰ ਦੱਸ ਤੇਰਾ ਗੁਰੂ ਕੌਣ ਹੈ, ਕਿਹਦਾ ਤੂੰ ਚੇਲਾ ਹੈ, ਕਿਹੜੇ ਕਥਨ ਨੂੰ ਤੂੰ ਪ੍ਰਾਪਤ ਕਰਕੇ ਨਿਰਲੇਪਤਾ ਨੂੰ ਹਾਸਲ ਕੀਤਾ ਹੋਇਆ ਹੈ।
ਇਸ ਕਥਾ ਕਾ ਦੇ ਵਿਚਾਰ,
ਇਸ ਕਥਨ ਦਾ, ਇਸ ਸਵਾਲ ਦਾ ਜੋ ਉੱਤਰ ਹੈ ਉਹ ਵਿਚਾਰ ਪੂਰਵਕ ਸਾਨੂੰ ਦੇਣਾ ਕਰੋ, ਦੱਸਣਾ ਕਰੋ।
ਭਵਜਲ ਸ਼ਬਦ ਲੰਘਾਵਣ ਹਾਰ,
ਸੰਸਾਰ ਭਵਜਲ ਤੋਂ ਪਾਰ ਕਰਨ ਵਾਲਾ ਉਹ ਕਿਹੜਾ ਸ਼ਬਦ ਹੈ ਜਿਸ ਕਰਕੇ ਜੀਵ ਸੰਸਾਰ ਭਵਜਲ ਤੋਂ ਸਖੈਨ ਪਾਰ ਹੋ ਜਾਣਾ ਕਰੇ। ਇਹ ਸਾਰੇ ਸਵਾਲ ਕੀਤੇ ਹਨ, ਹੁਣ ਉੱਤਰ ਦਿੰਦੇ ਆ ਸਤਿਗੁਰੂ ਜੀ।
ਪਵਨ ਆਰੰਭ ਸਤਿਗੁਰ ਮਤ ਵੇਲਾ,
ਪਹਿਲਾ ਸਵਾਲ ਸੀ ਕਵਨ ਮੂਲ, ਸੰਸਾਰ ਦਾ ਮੁੱਢ ਕੀ ਹੈ। ਸਤਿਗੁਰੂ ਜੀ ਕਹਿੰਦੇ ਪਵਨ ਆਰੰਭ ਸੰਸਾਰ ਦਾ ਮੁੱਢ ਹੈ ਪੌਣ ਸਵਾਸ। ਜਿੰਨੇ ਵੀ ਜੀਵ ਹੈ ਇਹਨਾਂ ਜੀਵਾਂ ਦੇ ਅੰਦਰ ਵਾਹਿਗੁਰੂ ਨੇ ਸਵਾਸ ਪੈਦਾ ਕੀਤੇ ਹੈ, ਤਾਂ ਇਹਨਾਂ ਜੀਵਾਂ ਨੂੰ ਇਹ ਸੰਸਾਰ ਦੇ ਵਿੱਚ ਜੀਵਨ ਸ਼ਕਤੀ ਮਿਲੀ ਹੈ। ਇਹ ਸੰਸਾਰ ਦਾ ਮੁੰਡ ਪੌਣ ਹੈ, ਸਵਾਸ ਹਨ। ਜਾਂ ਇਉਂ ਕਹਿ ਲਓ ਕਿ ਸਾਧ ਸੰਗਤ ਜੀ ਵੀ ਇਹ ਸੰਸਾਰ ਦਾ ਮੁੱਢ ਮੂਲ ਕੀ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਫੁਰਮਾਨ ਕੀਤਾ, ਕੀਤਾ ਪਸਾਓ ਏਕੋ ਕਵਾਓ। ਇਹ ਸੰਸਾਰ ਦੀ ਰਚਨਾ ਕਿਵੇਂ ਹੋਈ? ਕਹਿੰਦੇ ਇੱਕ ਬਚਨ ਕਿਹਾ, ਏਕੋ ਹੰਭੋ ਸਿਆਮਾ ਪ੍ਰਜਾ ਜਾਏ ਤੇ, ਏਕ ਤੋਂ ਮੈਂ ਅਨੇਕ ਹੋਵਾਂ, ਉਦੋਂ ਸੰਸਾਰ ਦੀ ਰਚਨਾ ਕਰ ਦਿੱਤੀ। ਮਹਾਰਾਜ ਕਹਿੰਦੇ ਜਿਹੜਾ ਪੌਣ ਹੈ ਨਾ, ਪੌਣ ਇਹੀ ਸੰਸਾਰ ਦਾ ਆਰੰਭ ਮੁੱਢ ਹੈ। ਸਵਾਸਾਂ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ। ਉਸ ਵਾਹਿਗੁਰੂ ਨੇ ਸ਼ਬਦ ਰੂਪ ਪਾਉਣ ਤੋਂ ਵੀ ਸੰਸਾਰ ਦੀ ਰਚਨਾ ਕਰ ਦਿੱਤੀ ਹੈ। ਸ਼ਬਦ ਰੂਪ ਪਾਉਣ ਦੁਆਰਾ ਵਾਹਿਗੁਰੂ ਨੇ ਸੰਸਾਰ ਰਚ ਦਿੱਤਾ ਹੈ। ਜਿੰਨੇ ਵੀ ਜੀਵ ਹਨ ਇਹਨਾਂ ਦੀ ਆਰੰਭਤਾ ਕੀ ਹੈ? ਸਵਾਸ, ਪੌਣ ਔਰ ਸਤਿਗੁਰ ਮਤ ਵੇਲਾ। ਔਰ ਉਹ ਵੇਲਾ ਕਿਹੜਾ, ਸਮਾਂ ਕਿਹੜਾ? ਪਵਨ ਆਰੰਭ ਸਤਿਗੁਰ ਮਤ ਵੇਲਾ, ਸਤਿਗੁਰਾਂ ਦੇ ਦਰ ਤੋਂ ਜਦੋਂ ਗੁਰਮਤ ਨੂੰ ਭਾਵ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲਿਆ, ਇਹ ਵੇਲਾ, ਇਹ ਸਮਾਂ ਹੈ ਗੁਰੂ ਤੋਂ ਉਪਦੇਸ਼ ਲੈ ਕੇ ਸਵਾਸਾਂ ਦੁਆਰਾ ਵਾਹਿਗੁਰੂ ਦੇ ਨਾਮ ਦੀ ਆਰੰਭਤਾ ਕਰਨੀ। ਪਹਿਲਾਂ ਰਸਨਾ ਨਾਲ, ਫਿਰ ਸਵਾਸਾਂ ਵਿੱਚ, ਫਿਰ ਪਾਈ ਰੋਮ ਰੋਮ ਵਿੱਚ, ਫਿਰ ਉਹਦੀ ਤਦ ਰੂਪਤਾ। ਇਸ ਤਰ੍ਹਾਂ ਅਭਿਆਸੀ ਮਹਾਂਪੁਰਖਾਂ ਗੁਰਸਿੱਖਾਂ ਦਾ, ਨਾਮ ਜਪਣ ਵਾਲਿਆਂ ਦਾ ਇਹ ਵਿਚਾਰ ਹੈ ਵੀ ਸਵਾਸਾਂ ਤੋਂ ਹੀ ਆਰੰਭ ਹੁੰਦਾ ਸਤਿਗੁਰ ਮਤ ਵੇਲਾ। ਜਿਹੜੀ ਸਤਿਗੁਰਾਂ ਨੇ ਮਤ ਗਿਆਤ ਸ਼ੁਭ ਸਿੱਖਿਆ ਦਿੱਤੀ ਹੈ ਨਾਮ ਜਪਣ ਦੀ, ਜਿਨ੍ਹਾਂ ਸਾਸ ਗ੍ਰਾਸਨਾ ਵਿਸਰੈ ਹਰ ਨਾਮਾ ਮਨ ਮੰਦ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਅਤੇ ਵੇਲਾ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ। ਮਨੁੱਖਾ ਜਨਮ ਰੂਪ ਵੀ ਵੇਲਾ, ਸਤਸੰਗਤ ਰੂਪ ਵੀ ਵੇਲਾ, ਨਾਮ ਜਪਣ ਦਾ ਵੀ ਵੇਲਾ ਹਰ ਸਮੇਂ ਹੈ। ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ। ਇਹ ਵੇਲਾ, ਇਹ ਸਮਾਂ ਸਤਿਗੁਰਾਂ ਦੇ ਦਰ ਤੋਂ ਗੁਰੂ ਦੇ ਉਪਦੇਸ਼ ਦੁਆਰਾ ਸਾਨੂੰ ਪ੍ਰਾਪਤ ਹੋਇਆ ਕਿ ਸਵਾਸਾਂ ਦੇ ਵਿੱਚ ਨਾਮ ਨੂੰ ਵਸਾ ਕੇ ਇਹਦੀ ਕਮਾਈ ਕਰਨੀ ਹੈ। ਔਰ ਵਾਹਿਗੁਰੂ ਦਾ ਹੁਕਮ ਹੀ, ਨਾਮ ਰੂਪ ਹੁਕਮ ਹੀ ਸੰਸਾਰ ਦਾ, ਉਹਦੀ ਆਗਿਆ ਰੂਪ ਇਸ ਸੰਸਾਰ ਦੀ ਆਰੰਭਤਾ ਹੈ।
ਸ਼ਬਦ ਗੁਰੂ ਸੁਰਤ ਧੁਨ ਚੇਲਾ,
ਸਤਿਗੁਰੂ ਜੀ ਕਹਿੰਦੇ ਹੈ ਜਿਹੜਾ ਗੁਰ ਸ਼ਬਦ ਹੈ, ਸ਼ਬਦ ਬ੍ਰਹਮ ਹੈ, ਜੋ ਵਾਹਿਗੁਰੂ ਹੈ ਉਹੀ ਸਾਡਾ ਗੁਰੂ ਹੈ। ਜਿਹੜੀ ਸਾਡੀ ਸੁਰਤ ਚਿੱਤ ਹੈ, ਚਿੱਤ ਵਿੱਚ ਧੁਨਾਕਾਰ ਬਿਰਤੀ, ਵਾਹਿਗੁਰੂ ਦੇ ਨਾਮ ਨੂੰ ਚਿੱਤ ਵਿੱਚ ਸੁਣਨਾ, ਇਹੀ ਅਸੀਂ ਸੁਰਤ ਨੂੰ ਚਿੱਤ ਨੂੰ ਚੇਲਾ ਸੇਵਕ ਬਣਾਉਣਾ ਕੀਤਾ ਹੈ। ਉਹ ਸ਼ਬਦ ਵਾਹਿਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ, ਤਾਂ ਸਤਿਗੁਰਾਂ ਨੇ ਉੱਤਰ ਦਿੱਤਾ ਸੀ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਮੇਰੇ ਸਤਿਗੁਰੂ ਦਾ ਗੁਰੂ ਕੋਈ ਦੇਹਧਾਰੀ ਗੁਰੂ ਨਹੀਂ ਸੀ, ਉਹਨਾਂ ਦਾ ਗੁਰੂ ਸ਼ਬਦ ਬ੍ਰਹਮ ਵਾਹਿਗੁਰੂ ਪਰਮੇਸ਼ਰ ਜੋ ਵਿਆਪਕ ਹੈ, ਇਹੀ ਉਹਨਾਂ ਦਾ ਗੁਰੂ ਹੈ। ਔਰ ਸੁਰਤ ਚਿੱਤ ਨੂੰ ਸ਼ਬਦ ਦੇ ਵਿੱਚ ਜੋੜਨਾ, ਇਹੀ ਧੁਨ ਦੇ ਵਿੱਚ, ਨਾਮ ਦੀ ਧੁਨ ਵਿੱਚ ਚਿੱਤ ਨੂੰ ਜੋੜਨਾ, ਇਹੀ ਚੇਲਾ ਭਾਵ ਹੈ। ਇਸੇ ਤਰ੍ਹਾਂ ਸ਼ਬਦ ਗੁਰੂ ਨੂੰ ਹਿਰਦੇ ਵਿੱਚ ਵਸਾ ਕੇ ਉਸ ਨੂੰ ਸੁਣਨਾ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਇਹ ਉਹੀ ਵਾਹਿਗੁਰੂ ਸਾਡਾ ਗੁਰੂ ਹੈ ਅਤੇ ਚਿੱਤ ਨੂੰ ਉਸ ਦਾ ਸੇਵਕ ਬਣਾਇਆ ਜਿਹੜਾ ਨਾਮ ਦੇ ਵਿੱਚ ਜੋੜਿਆ ਹੈ।
ਕਥ ਕਥਾ ਲੈ ਰਹੋ ਨਿਰਾਲਾ,
ਜਿਹੜਾ ਵਾਹਿਗੁਰੂ ਕਥਨ ਤੋਂ ਰਹਿਤ ਹੈ, ਉਸ ਦੀ ਕਥਾ ਉਸ ਦੀ ਮਹਿਮਾ ਨੂੰ ਕਹਿ ਕਹਿ ਕੇ ਉਸ ਨੂੰ ਲੈ ਕੇ ਧਾਰਨ ਕਰਕੇ ਅਸੀਂ ਸੰਸਾਰ ਤੋਂ ਔਰ ਸੰਸਾਰ ਦੇ ਪਦਾਰਥਾਂ ਤੋਂ ਨਿਰਲੇਪਤਾ ਨੂੰ ਪ੍ਰਾਪਤ ਕੀਤਾ ਹੈ।
ਨਾਨਕ ਜੁਗ ਜੁਗ ਗੁਰ ਗੋਪਾਲਾ।
ਔਰ ਮਹਾਰਾਜ ਜੀ ਕਹਿੰਦੇ ਵੀ ਭਾਈ ਇਹ ਸਿੱਧੋ, ਤੁਸੀਂ ਪੁੱਛਿਆ ਵੀ ਤਿੰਨਾਂ ਭਵਨਾਂ ਦੀ ਸੋਝੀ ਔਰ ਤਿੰਨਾਂ ਭਵਨਾਂ ਦੇ ਵਿੱਚ ਕਿਹਦਾ ਵਾਸਾ, ਤਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ ਹੈ, ਧੰਨ ਗੁਰੂ ਨਾਨਕ ਦੇਵ ਜੀ ਨੇ ਉਹ ਜੁਗਾਂ ਜੁਗਾਂ ਦੇ ਵਿੱਚ ਗੋ ਪ੍ਰਿਥਵੀ ਦਾ ਪਾਲਕ ਜੋ ਵਾਹਿਗੁਰੂ ਪਰਮੇਸ਼ਰ ਹੈ, ਗੁਰ ਸਭ ਤੋਂ ਵੱਡਾ ਹੈ, ਉਹੀ ਜੁਗੋ ਜੁਗ ਸਦਾ ਵਾਸਤੇ ਰਹਿਣ ਵਾਲਾ ਹੈ ਮੇਰਾ ਵਾਹਿਗੁਰੂ।
ਇੱਕ ਸ਼ਬਦ ਜਿਤ ਕਥਾ ਵਿਚਾਰੀ,
ਇੱਕ ਜੋ ਸ਼ਬਦ ਹੈ ਵਾਹਿਗੁਰੂ ਪਰਮੇਸ਼ਰ, ਸ਼ਬਦ ਸਰੂਪ ਜੋ ਵਾਹਿਗੁਰੂ ਹੈ, ਉਸ ਦੀ ਕਥਾ ਦੀ ਹੀ ਅਸੀਂ ਹਮੇਸ਼ਾ ਵਿਚਾਰ ਕੀਤੀ ਹੈ ਹਿਰਦੇ ਦੇ ਵਿੱਚ।
ਗੁਰਮੁਖ ਹੋਮੈ ਅਗਨ ਨਿਵਾਰੀ,
ਇਹ ਹੋਮੈ ਇਸ ਤਰ੍ਹਾਂ ਗੁਰਮੁਖਾਂ ਨੇ ਹੋਮੈ ਦੀ ਅਗਨੀ ਨੂੰ ਨਿਵਿਰਤ ਕਰ ਲਿਆ, ਦੂਰ ਕਰ ਲਿਆ ਹੈ।
ਮੈਣ ਕੇ ਦੰਤ ਕਿਉਂ ਖਾਈਐ ਸਾਰ,
ਅਗਲੇ ਸਵਾਲ ਆਰੰਭ ਹੋ ਗਏ। ਕਹਿੰਦੇ ਮੈਣ ਨਾਮ ਮੋਮ ਦਾ ਹੈ, ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਖਾਇਆ ਜਾ ਸਕਦਾ? ਇੱਕੀ ਮਣ ਲੋਹਾ ਸ਼ੁੱਧ ਕਰੀ ਜਾਓ, ਕੁੱਟੀ ਜਾਓ, ਸਾਫ਼ ਕਰੀ ਜਾਓ, ਜਦੋਂ ਇੱਕ ਸੇਰ ਲੋਹਾ ਰਹਿ ਜਾਏ ਤਾਂ ਉਹਨੂੰ ਪੱਕਾ ਲੋਹਾ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ 'ਚ ਸ਼ਸਤਰ ਘੜ ਘੜ ਕੇ ਇਸ ਤਰ੍ਹਾਂ ਫੁਲਾਦੀ ਸ਼ਸਤਰਾਂ ਨੂੰ ਤਿਆਰ ਕੀਤਾ ਜਾਂਦਾ ਸੀ। ਰਹੋ ਵਿਚਾਰ, ਕਹਿੰਦੇ ਵੀ ਸਾਰ ਇੰਨਾ ਪੱਕਾ ਲੋਹਾ ਮੋਮ ਦੇ ਦੰਦਾਂ ਦੇ ਨਾਲ ਕਿਵੇਂ ਖਾਧਾ ਜਾ ਸਕਦਾ? ਸਵਾਲ ਕੀਤਾ ਹੈ।
ਜਿਤ ਗਰਭ ਜਾਏ ਸੋ ਕਵਣ ਆਹਾਰ,
ਕਹਿੰਦੇ ਉਹ ਕਵਣ ਕਿਹੜਾ ਆਹਾਰ ਭੋਜਨ ਹੈ ਜਿਸ ਦੇ ਖਾਣ ਦੇ ਨਾਲ ਹੰਕਾਰ ਦੀ ਨਿਵਿਰਤੀ ਹੋ ਜਾਏ, ਹੰਕਾਰ ਦੂਰ ਹੋ ਜਾਵੇ?
ਹਿਵੈ ਕਾ ਘਰ ਮੰਦਰ ਅਗਨ ਪਿਰਾਹਨ।
ਔਰ ਮਹਾਰਾਜ ਹਿਵੈ ਨਾਮ ਬਰਫ਼ ਦਾ, ਬਰਫ਼ ਦਾ ਕਿਹੜਾ ਘਰ ਮੰਦਰ ਉਹ ਮਕਾਨ ਹੈ, ਅਤੇ ਅਗਨੀ ਦਾ ਪਿਰਾਹ ਨਾਮ ਚੋਲੇ ਦਾ, ਅਗਨੀ ਦਾ ਚੋਲਾ ਪਾਇਆ ਹੋਇਆ ਇਸ ਜੀਵ ਨੇ, ਅਤੇ ਇਸ ਨੂੰ ਬਰਫ਼ ਦਾ ਘਰ, ਬਰਫ਼ ਦਾ ਮੰਦਰ, ਬਰਫ਼ ਦਾ ਮਕਾਨ ਉਹ ਕਿਵੇਂ ਪ੍ਰਾਪਤ ਹੋ ਸਕਦਾ ਹੈ?
ਕਵਨ ਗੁਫਾ ਜਿਤ ਰਹਿ ਅਵਾਹਨ,
ਉਹ ਗੁਫਾ ਕਿਹੜੀ ਹੈ ਜਿਸ ਵਿੱਚ ਰਹਿ ਕੇ ਅਵਾਹਨ ਸਥਿਤ ਰਿਹਾ ਜਾਏ? ਅਵਾਹਨ ਨਾਮ ਹੁੰਦਾ ਬੁਲਾਉਣ ਦਾ, ਕਿਸੇ ਨੂੰ ਸੱਦਣ ਦਾ, ਪਰ ਪ੍ਰਕਰਨ ਤੋਂ ਭਾਵ ਇੱਥੇ ਅਵਾਹਨ ਸੱਦਣ ਦਾ ਨਹੀਂ, ਇੱਥੇ ਟਿਕਣ ਦਾ ਹੈ। ਭਾਵ ਉਹ ਕਿਹੜੀ ਗੁਫਾ ਜਿਹਦੇ ਵਿੱਚ ਹਮੇਸ਼ਾ ਵਾਸਤੇ ਟਿਕਿਆ ਰਿਹਾ ਜਾਵੇ, ਜੁੜਿਆ ਜਾਵੇ, ਜਿੱਥੇ ਮਨ ਜੁੜਿਆ ਰਹਿ ਸਕਦਾ, ਜਾਂ ਉਹ ਕਿਹੜੀ ਗੁਫਾ ਜਿੱਥੇ ਨਿਵਾਸ ਰੱਖਿਆ ਜਾ ਸਕਦਾ ਹੈ?
ਇਤ ਉਤ ਕਿਸ ਕੋ ਜਾਣ ਸਮਾਵੈ,
ਇੱਥੇ ਉੱਥੇ ਕਿਸ ਨੂੰ ਜਾਣ ਕੇ ਉਸ ਵਿੱਚ ਸਮਾਇਆ ਜਾ ਸਕਦਾ? ਇੱਥੇ ਵੀ ਅਤੇ ਉੱਥੇ ਵੀ, ਆਪ ਕਿਰਪਾ ਕਰਕੇ ਦੱਸੋ ਉਹਦੇ ਵਿੱਚ ਸਮਾਈ ਕਿਵੇਂ ਹੋ ਸਕਦੀ ਹੈ?
ਕਵਨ ਧਿਆਨ ਮਨ ਮਨ ਹੈ ਸਮਾਵੈ,
ਉਹ ਕਿਹੜਾ ਧਿਆਨ ਹੈ ਜਿਸ ਕਰਕੇ ਮਨ ਦੀ ਭਟਕਣਾ ਮੁੱਕ ਜਾਏ ਤੇ ਮਨ ਆਪਣੇ ਸਰੂਪ ਵਿੱਚ ਸਮਾਈ ਪ੍ਰਾਪਤ ਕਰ ਲਵੇ। ਅਗਲੀ ਪੌੜੀ ਵਿੱਚ ਉੱਤਰ ਦੇ ਦਿੱਤੇ ਆ ਸਾਰੇ, ਹੋਂ ਹੋਂ ਮੈਂ ਵਿੱਚੋਂ ਖੋਵੈ ਦੂਜਾ ਮੇਟੈ ਏਕੋ ਹੋਵੈ। ਜਦੋਂ ਦਵੈਤ ਮੇਟ ਦਿੱਤੀ, ਇੱਕ ਸਰੂਪ ਹੋ ਗਿਆ, ਉਹ ਕਿਵੇਂ ਹੋਇਆ? ਸ਼ਬਦ ਕਮਾਈ ਹੈ, ਜਦੋਂ ਸ਼ਬਦ ਦੀ ਕਮਾਈ ਕੀਤੀ ਤੇ ਹਉਮੈ ਵੀ ਖਤਮ ਹੋ ਗਈ। ਜਗ ਕਰੜਾ ਮਨਮੁਖ ਗਾ ਵਾਰ, ਇਹ ਸੰਸਾਰ ਬੜਾ ਕਰੜਾ ਲੋਹੇ ਦੀ ਤਰ੍ਹਾਂ, ਮੈਣ ਕੇ ਦੰਤ ਕਿਉਂ ਖਾਈਐ ਸਾਰ, ਔਰ ਗਵਾਰ ਬੇਸਮਝ ਹੈ ਤੇ ਮਨਮੁਖ ਹੈ। ਇਸ ਤਰ੍ਹਾਂ ਇਸ ਨੂੰ ਖਾਇਆ ਕਿਵੇਂ ਜਾ ਸਕਦਾ? ਸ਼ਬਦ ਕਮਾਈਐ ਖਾਈਐ ਸਾਰ, ਸ਼ਬਦ ਦੀ ਕਮਾਈ ਨਾਲ ਇਸ ਕਰੜੇ ਸੰਸਾਰ ਦੇ ਅਗਿਆਨ ਨੂੰ ਖਾ ਕੇ ਸ਼ਬਦ ਰੂਪ ਭਾਵ, ਸ਼ਬਦ ਦੇ ਜਿਹੜੇ ਗੁਰਬਾਣੀ ਰੂਪ ਗੁਰਸ਼ਬਦ ਜੋ ਪੰਜਾਂ ਪਿਆਰਿਆਂ ਨੇ ਦਿੱਤਾ, ਇਹ ਮੋਮ ਦੇ ਦੰਦ ਹਨ। ਗੁਰਸ਼ਬਦ ਜਿਹੜਾ ਐਨ ਮਨ ਨੂੰ ਮੋਮ ਵਰਗਾ ਨਰਮ ਕਰ ਦਿੰਦਾ, ਸ਼ਬਦ ਰੂਪ ਮੋਮ, ਗੁਰਸ਼ਬਦ ਰੂਪ ਜਿਹੜੇ ਮੋਮ ਦੰਦ, ਗੁਰਸ਼ਬਦ ਰੂਪ ਮੋਮ ਦੇ ਦੰਦ ਹੈ ਨਾ, ਇਹਨਾਂ ਦੁਆਰਾ ਭਾਈ ਸ਼ਬਦ ਦੀ ਬਾਣੀ ਦੀ ਨਾਮ ਦੀ ਕਮਾਈ ਕਰਕੇ ਔਗਣਾ ਰੂਪ ਜਾਂ ਅਗਿਆਨ ਰੂਪ ਜਾਂ ਹੰਕਾਰ ਰੂਪ ਜਾਂ ਮਨਮੁਖਤਾ ਰੂਪ ਲੋਹੇ ਨੂੰ ਖਾ ਕੇ ਉਸ ਨੂੰ ਖਾ ਲੈਣਾ ਕਰਦਾ ਹੈ। ਔਰ ਅੰਤਰ ਬਾਹਰ ਇੱਕੋ ਜਾਣਾ, ਜਿਤ ਗਰਭ ਜਾਏ ਸੋ ਕਵਣ ਹਾਰ, ਉਹ ਕਿਹੜਾ ਹਾਰ ਭੋਜਨ ਹੈ ਜਿਸ ਕਰਕੇ ਹੰਕਾਰ ਚਲਿਆ ਜਾਏ? ਉਹ ਭੋਜਨ ਹੈ ਹਿਰਦੇ ਵਿੱਚ ਅੰਦਰ ਸਵਾਸ ਲੈ ਕੇ ਜਾਂਦਿਆਂ ਉਦੋਂ ਵੀ ਵਾਹਿਗੁਰੂ, ਬਾਹਰ ਲੈ ਕੇ ਵੀ, ਬਾਹਰ ਕੱਢਦਿਆਂ ਵੀ ਵਾਹਿਗੁਰੂ। ਅੰਤਰ ਬਾਹਰ ਇਹ ਭਾਵ ਲਾਉਣਾ ਇੱਥੇ, ਅੰਤਰ ਬਾਹਰ, ਅੰਦਰ ਵੀ ਸਵਾਸ ਜਦੋਂ ਜਾਂਦਾ ਉਦੋਂ ਵੀ ਵਾਹਿਗੁਰੂ, ਬਾਹਰ ਆਵੇ ਉਦੋਂ ਵੀ ਵਾਹਿਗੁਰੂ। ਜਦੋਂ ਇਸ ਤਰ੍ਹਾਂ ਕਮਾਈ ਕਰੇਗਾ, ਇੱਕ ਨੂੰ ਜਾਣ ਲਵੇਗਾ ਤੇ ਨਾਮ ਦਾ ਭੋਜਨ ਖਾ ਕੇ ਹੰਕਾਰ ਨਿਵਿਰਤ ਹੋ ਜਾਏਗਾ। ਨਾਨਕ ਅਗਨ ਮਰੇ ਸਤਿਗੁਰ ਕੈ ਪਾਣੈ, ਸਤਿਗੁਰਾਂ ਦੀ ਰਜਾ ਵਿੱਚ ਆਗਿਆ ਵਿੱਚ ਚੱਲਣ ਦੇ ਨਾਲ, ਸ਼ਬਦ ਦੀ ਕਮਾਈ ਕਰਨ ਦੇ ਨਾਲ, ਜਿਹੜਾ ਵਿਕਾਰਾਂ ਦੀ ਅਗਨੀ ਦਾ ਚੋਲਾ ਤੂੰ ਧਾਰਨ ਕੀਤਾ ਹੋਇਆ ਨਾ, ਇਸ ਦੀ ਨਿਵਿਰਤੀ ਹੋ ਜਾਏਗੀ। ਔਰ ਨਾਮ ਰੂਪ ਜੋ ਐਨ ਠੰਡ ਦਾ ਘਰ ਹੈ, ਜਿਹੜਾ ਜਿਵੇਂ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਇਹ ਦੁਨੀਆ ਅੱਗ ਦਾ ਗੋਲਾ ਹੈ, ਜਿੱਧਰ ਵੀ ਦੇਖੋ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਏ ਚਰਨੀ ਲੱਗ। ਇਹ ਨਾਮ ਰੂਪ ਭਾਈ ਇੱਕੋ ਇੱਕ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਠੰਡ, ਖੁਨਕ ਨਾਮ ਠੰਡ ਦਾ ਹੈ, ਸ਼ੀਤਲਤਾ ਦਾ ਹੈ, ਸ਼ੀਤਲਤਾ ਦੇਣ ਵਾਲਾ ਇੱਕੋ ਹੀ ਵਾਹਿਗੁਰੂ ਦਾ ਨਾਮ ਹੈ। ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਨਾਮ ਰੂਪ ਗੁਫਾ ਦੇ ਵਿੱਚ ਰਹਿ ਕੇ, ਗੁਰੂ ਦੀ ਸ਼ਰਨ ਰੂਪ ਗੁਫਾ ਰੂਪ ਘਰ ਵਿੱਚ ਰਹਿ ਕੇ, ਜਿਹੜਾ ਵਿਕਾਰਾਂ ਦਾ ਚੋਲਾ ਪਾਇਆ ਹੈ, ਇਸ ਤੋਂ ਰਹਿਤ ਹੋ ਜਾਈਦਾ, ਇਸ ਨੂੰ ਲਾਹ ਦੇਈਦਾ, ਇਸ ਤੋਂ ਨਿਵਿਰਤ ਹੋ ਜਾਈਦਾ। ਇਉਂ ਭਾਈ ਉਹ ਜਿਹੜੀ ਗੁਰੂ ਦੇ ਚਰਨਾਂ ਦੀ ਸ਼ਰਨ ਰੂਪ ਗੁਫਾ, ਉਸ ਵਿੱਚ ਜਦੋਂ ਚਿੱਤ ਜੁੜ ਜਾਂਦਾ ਹੈ, ਸਥਿਤ ਹੋ ਜਾਂਦਾ, ਫਿਰ ਅਵਾਹਨ ਆਉਣਾ ਜਾਣਾ ਹਮੇਸ਼ਾ ਲਈ ਖਤਮ ਹੋ ਜਾਂਦਾ ਅਤੇ ਉਤਤ ਕਿਸ ਕੋ ਜਾਣ ਸਮਾਵੈ। ਇੱਥੇ ਉੱਥੇ ਉਸ ਵਾਹਿਗੁਰੂ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਵਾਰੇ, ਨਾਨਕ ਨਦਰੀ ਨਦਰ ਪਿਆਰੇ। ਅਗਲੀਆਂ ਪੌੜੀਆਂ ਵਿੱਚ ਸਾਰੇ ਉੱਤਰ ਦੇ ਦਿੱਤੇ ਮੇਰੇ ਸਤਿਗੁਰੂ ਨੇ। ਸੱਚ ਪੈ ਰਾਤਾ ਗਰਭ ਨਿਵਾਰ ਹੈ, ਇੱਕੋ ਜਾਤਾ ਸ਼ਬਦ ਵਿਚਾਰ ਹੈ, ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਵਾਰੇ, ਨਾਨਕ ਨਦਰੀ ਨਦਰ ਪਿਆਰੇ। ਇਉਂ ਭਾਈ ਇੱਥੇ ਉੱਥੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀ ਉਹਨਾਂ ਨੂੰ ਸੋਝੀ ਗਿਆਤ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਹਮੇਸ਼ਾ ਵਾਸਤੇ ਉਸ ਦੇ ਧਿਆਨ ਪ੍ਰਾਇਣ ਹੋ ਕੇ ਉਹਦੇ ਵਿੱਚ ਜੁੜ ਗਿਆ, ਉਹ ਇੱਥੇ ਵੀ ਅਤੇ ਉੱਥੇ ਵੀ, ਇਸ ਲੋਕ ਵਿੱਚ ਵੀ, ਪ੍ਰਲੋਕ ਵਿੱਚ ਵੀ, ਇੱਥੇ ਇੱਥੇ ਵੀ ਅਤੇ ਉੱਥੇ ਵੀ ਹਰ ਥਾਂ 'ਤੇ ਜਿੱਥੇ ਹਾਂ ਜਾਈ ਗੁਰਬਾਣੀ ਦੀਆਂ ਪੰਕਤੀਆਂ ਆਈਆਂ ਤੂੰ ਸੱਚਾ ਸਿਰਜਣਹਾਰ ਜੀਓ ਜਿੱਥੇ ਹਾਂ ਜਾਈ ਜਿੱਥੇ ਜਿੱਥੇ ਵੀ ਜਾਂਦਾ ਉੱਥੇ ਉੱਥੇ ਮੇਰਾ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ ਇਸ ਕਰਕੇ ਉਹਨਾਂ ਨੇ ਭਾਈ ਉਹ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਧਿਆਨ ਪ੍ਰਾਇਣ ਹੋ ਕੇ ਉਹਦੇ ਵਿੱਚ ਸਮਾਈ ਪ੍ਰਾਪਤ ਕੀਤੀ ਹੈ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ ਸਾਧ ਸੰਗਤ ਜੀ ਇਹ ਪੰਜ ਪੌੜੀਆਂ ਸਿੱਧ ਗੋਸ਼ਟ ਵਿੱਚੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਸਤਿਗੁਰਾਂ ਦੁਆਰਾ ਅੱਜ ਸ਼੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਕੀਤੇ ਸਰਬੱਤਰ ਮਾਈ ਭਾਈ ਜਿੰਨੀਆਂ ਵੀ ਸੰਗਤਾਂ ਤੁਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜੇ ਹੋ ਜਿੱਥੇ ਜਿੱਥੇ ਵੀ ਸੰਗਤਾਂ ਕਥਾ ਸੁਣ ਰਹੀਆਂ ਹਨ ਸਾਰਿਆਂ ਨੂੰ ਫਿਰ ਮੇਰੇ ਸਤਿਗੁਰੂ ਜੀ ਦੇ ਪਾਵਨ ਗੁਰਤਾ ਗੱਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜਿੰਨੇ ਵੀ ਤੁਸੀਂ ਮਾਈ ਭਾਈ ਆਏ ਹੋ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਸੁਭਾਏਮਾਨ ਹਨ ਉਹਨਾਂ ਦਾ ਵੀ ਹੋਰ ਪਤਵੰਤੇ ਗੁਰਮੁਖਾਂ ਦਾ ਆਏ ਮਹਾਂਪੁਰਖਾਂ ਦਾ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਸੰਗਤ ਜੀ ਗੁਰਸਿੱਖਿਆ ਲੈ ਕੇ ਜਾਓ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ ਨਸ਼ਿਆਂ ਦਾ ਤਿਆਗ ਕਰੋ ਜਿਨ੍ਹਾਂ ਨੇ ਕੇਸ ਕਟਾਏ ਸਾਬਤ ਸੂਰਤ ਕੇਸ ਰੱਖੋ ਸੇਵਾ ਸਿਮਰਨ ਔਰ ਸਤਸੰਗਤ ਕਰਕੇ ਆਪਣਾ ਜੀਵਨ ਸਫਲ ਬਣਾਈਏ ਅਰਦਾਸ ਸਤਿਗੁਰੂ ਜੀ ਦੇ ਚਰਨਾਂ 'ਚ ਹਮੇਸ਼ਾ ਕਰੀਏ ਭੁੱਲਾਂ ਚੁੱਕਾਂ ਖਿਮਾ ਕਰਨੀਆਂ
ਕਿਸ ਕੋ ਜਾਣ ਸਮਾਵੇ ਕਵਨ ਗਿਆਨ ਕਵਨ ਧਿਆਨ ਮਨ ਮਨ ਹੈ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।